ਸਾਧ ਸੰਗਤ ਸਾਰੇ ਪ੍ਰੇਮੀ ਕੰਮਾਂ ਕਾਰਾਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਪਾਈ ਪਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ 'ਚ ਕਾਹਦੇ ਵਾਸਤੇ ਇਕੱਤਰ ਹੋਏ ਹਾਂ? ਇਹ ਜਿਹੜਾ ਇਨਸਾਨ ਆ ਨਾ ਜੀਵ ਆਤਮਾ, ਇਹ ਪਰਮੇਸ਼ਰ ਤੋਂ ਵਿਛੜ ਕੇ ਇਤਰ ਜੁਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ। ਹੁਣ ਇਹਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਮਨੁੱਖਾਂ ਦੇ ਹੈ ਖੁੱਲ੍ਹਾ ਦਰਵਾਜ਼ਾ। ਕੈਸੇ ਖੁੱਲ੍ਹਾ ਦਰਵਾਜ਼ਾ? ਜੈਸੇ ਕਿਸੇ ਰਾਜੇ ਨੇ ਕਿਲ੍ਹੇ ਦੇ ਪਹਾੜ 'ਤੇ ਕਿਲ੍ਹਾ ਬਣਾਇਆ, ਬਹੁਤ ਗੋਲ ਸ਼ਕਲ ਦਾ, 84 ਦਰਵਾਜ਼ੇ ਰੱਖੇ ਉਸਦੇ, 83 ਬੰਦ, 84ਵਾਂ ਖੁੱਲ੍ਹਾ। ਦੇਵ ਨੇ ਇਹਦੇ ਨਾਲ ਕੋਈ ਅੱਖਾਂ 'ਤੇ ਅੰਧਾ ਆਦਮੀ, ਨੇਤਰਹੀਨ ਆਦਮੀ ਫਿਰਦਾ ਫਿਰਦਾ ਉਹ ਕਿਲ੍ਹੇ ਕੋਲ ਚਲਿਆ ਗਿਆ। ਟੋਂਦਾ ਟੋਂਦਾ ਖੁੱਲ੍ਹਾ ਦਰਵਾਜ਼ਾ ਆ ਗਿਆ, ਅੰਦਰ ਵੜ ਗਿਆ, ਚਲਿਆ ਗਿਆ। ਕਹਾਂ ਬਹੁਤ ਵੱਡਾ ਕਿਲ੍ਹਾ ਹੈ ਤਾਂ ਉਹ ਤਾਂ ਫਿਰਦਾ ਥੱਕ ਗਿਆ। ਜਦ ਉਹਨੇ ਦੇਖਿਆ ਵੀ ਮੈਂ ਤਾਂ ਕੈਦ ਹੋ ਗਿਆ ਕਿਲ੍ਹੇ 'ਚ, ਕੈਦ ਕਿਸੇ ਨੂੰ ਵੀ ਇਸ਼ਟ ਨਹੀਂ ਹੈ, ਦੁਖੀ ਹੋ ਕੇ ਆਵਾਜ਼ਾਂ ਮਾਰਨ ਲੱਗ ਗਿਆ ਬਈ ਕੋਈ ਬਾਹਰ ਰਹਿਮ ਦਿਲਾਦ ਵੀ ਹੋਈ ਨਹੀਂ ਹੈ, ਮੈਂ ਕਿਲ੍ਹੇ ਦੇ ਵਿੱਚ ਕੈਦ ਹੋ ਗਿਆ, ਮੈਨੂੰ ਨਿਕਲਣ ਦਾ ਕੋਈ ਸਾਧਨ ਦੱਸੇ। ਬਾਹਰ ਸੁਣ ਲਈ ਆਵਾਜ਼ ਕਿਸੇ ਪ੍ਰੇਮੀ ਨੇ, ਉਹ ਕਹਿਣ ਲੱਗਿਆ ਭਲਿਆ ਮਾਨਸਾ, ਇੱਕ ਦਰਵਾਜ਼ਾ ਖੁੱਲ੍ਹਾ, ਨਿਕਲ ਜਾ, 83 ਬੰਦ ਨੇ। ਉਹ ਕਹਿੰਦਾ ਮੇਰੇ ਨੇਤਰ ਨਹੀਂ ਹਨ। ਕਹਿਣ ਲੱਗਾ ਜੇ ਤੇਰੇ ਨੇਤਰ ਨਹੀਂ ਮੈਂ ਤੈਨੂੰ ਯੁਗਤੀ ਦੱਸ ਦਿੰਦਾ, ਤੂੰ ਕੰਧ ਨੂੰ ਹੱਥ ਲਾ ਲਾ, 83 ਆਉਣਗੇ ਬੰਦ, 84ਵਾਂ ਆਵੇਗਾ ਖੁੱਲ੍ਹਾ, ਤੂੰ ਬਾਹਰ ਨਿਕਲ ਜਾਈ, ਆਜ਼ਾਦ ਹੋ ਜੀ। ਕੰਧ ਨੂੰ ਹੱਥ ਲਾ ਲਿਆ, ਫਿਰੀ ਗਿਆ ਫਿਰੀ ਗਿਆ, ਜਦ ਖੁੱਲ੍ਹਾ ਦਰਵਾਜ਼ਾ ਆਉਣਾ ਸੀ, ਸਿਰ 'ਚ ਉਸਦੇ ਗੰਜ ਦੀ ਖੁਰਕ ਹੋਣ ਲੱਗ ਗਈ। ਜੇ ਤਾਂ ਇੱਕ ਹੱਥ ਨਾ ਖਾਜ ਕਰਦਾ, ਪਰ ਨਹੀਂ ਕੰਧਾ ਤੂੰ ਹੀ ਛੱਡ ਦਿੱਤਾ, ਖਾਜ ਕਰੀ ਗਿਆ ਨਾਲੇ ਤੁਰੀ ਗਿਆ। ਜੇ ਤਾਂ ਖੜ ਕੇ ਖਾਜ ਕਰ ਲੈਂਦਾ ਫਿਰ ਹੱਥ ਲਾ ਲੈਂਦਾ ਕੰਧ ਨਾ, ਇਤਨਾ ਉਹਨੂੰ ਗਿਆਨ ਨਹੀਂ ਸੀ। ਖੁਰਕ ਕਰਦਾ ਕਰਦਾ ਤੁਰਦਾ ਤੁਰਦਾ ਦਰਵਾਜ਼ਾ ਲੱਗ ਗਿਆ, ਫਿਰ ਕੰਧ ਨੂੰ ਹੱਥ ਲਾ ਲਿਆ, ਫਿਰ 84 ਇੱਕ ਘੜ 84 ਦਰਵਾਜ਼ੇ ਬੰਦ ਆਉਣੇ ਸ਼ੁਰੂ ਹੋ ਗਏ। ਫਿਰ ਉੱਚੀ ਉੱਚੀ ਅੱਖਾਂ ਮਾਰਨ ਲੱਗ ਗਿਆ। ਜਿਹੜਾ ਬਾਹਰ ਪ੍ਰੇਮੀ ਸੀ ਉਹ ਕਹਿਣ ਲੱਗਾ ਮੈਂ ਤੈਨੂੰ ਯੁਗਤੀ ਦੱਸੀ ਤੀ, ਕਹਿੰਦਾ ਮੈਂ ਤਾਂ ਉਸੇ ਤਰ੍ਹਾਂ ਹੀ ਕਰਿਆ। ਕਹਿੰਦੇ ਜੀ ਤੂੰ ਉਸੇ ਤਰ੍ਹਾਂ ਕਰਦਾ ਤੂੰ ਆਜ਼ਾਦ ਹੋ ਜਾਂਦਾ, ਤਾਂ ਕੋਈ ਗਲਤੀ ਕਰੀ ਹੋਊਗੀ। ਫਿਰ ਉਸਨੇ ਸੋਚਿਆ ਉਹ ਮੈਂ ਤਾਂ ਕੰਧਣਾ ਹੱਥ ਛੱਡ ਕੇ ਖੁਰਕ ਕਰਨ ਲੱਗ ਗਿਆ ਸੀ। ਉਹ ਕਹਿਣ ਲੱਗਾ ਬਸ ਦੋ ਕਦਮਾਂ ਦਰਵਾਜ਼ਾ 'ਤੇ ਉਹ ਲੱਗ ਗਿਆ, ਹੁਣ ਤਾਂ ਇੱਕ ਕੜ 83 ਬੰਦ ਆਉਣਗੇ। ਔਰ ਇਸੇ ਤਰ੍ਹਾਂ ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ, 42 ਲੱਖ ਪਾਣੀ 'ਚ ਆ, 42 ਲੱਖ ਆ ਖੁਸ਼ਕੀ 'ਤੇ, ਜਿਹੜਾ ਨੁਕਸਾਨ ਹੈ ਇਹਨੂੰ ਖੁੱਲ੍ਹਾ ਦਰਵਾਜ਼ਾ ਦੱਸਿਆ। ਜਦ ਕੋਈ ਆਦਮੀ ਅੰਦਰ ਕਾਇਦ ਹੈ ਨਾ ਕਿਸੇ ਮਕਾਨ ਦੇ ਜਾਂ ਕਿਲ੍ਹੇ ਦੇ, ਬਹੁਤ ਦੁਖੀ ਆ ਉਹ ਤਾਂ ਜਦ ਦਰਵਾਜ਼ਾ ਖੜਕੂਗਾ, ਜਦੋਂ ਹੀ ਭੱਜ ਕੇ ਆ ਕੇ ਦਰਵਾਜ਼ੇ ਮੂਹਰੇ ਖੜ ਜੂਗਾ। ਇਹ ਮਨੁੱਖਾਂ ਦੇ ਆ ਜਿਹੜੀ ਇਹ ਖੁੱਲ੍ਹਾ ਦਰਵਾਜ਼ਾ। ਪਰ ਹੁਣ ਗੁਰਬਾਣੀ ਤਾਂ ਦੱਸਦੀ ਆ ਵੀ ਤੂੰ ਇਸ ਖੁੱਲ੍ਹੇ ਦਰਵਾਜ਼ੇ ਤਾਂ ਹੀ ਪਰਮੇਸ਼ਰ ਦੇ ਦੇਸ਼ 'ਚ ਚੱਲਿਆ ਜਾ। ਹੁਣ ਇਹ ਪਦਾਰਥਾਂ ਰੂਪੀ ਇਹਦੇ ਅੰਤਸਕਰਨ ਸਿਰ ਦੇ ਵਿੱਚ ਗੰਜਵਾ ਖੁਰਕ ਹੋਣ ਲੱਗ ਗਈ। ਸਾਰੀ ਉਮਰ ਖੁਰਕ 'ਚ ਲਿਖਾਤੀ, ਦਰਵਾਜ਼ਾ ਬੰਦ ਹੋ ਗਿਆ, ਜੀਵ ਆਤਮਾ ਨਿਕਲ ਗਿਆ, ਇਤਰ ਜੂਨੀਆਂ ਬੰਦ ਦਰਵਾਜ਼ਿਆਂ ਦੇ ਵਿੱਚ ਫਿਰਨਾ ਸ਼ੁਰੂ ਕਰ ਦਿੱਤਾ। ਆਓ ਅਬ ਟਾਈਮ ਹੈ ਪਦਾਰਥਾਂ ਤੋਂ ਗੁਰੂ ਸਾਹਿਬ ਨੇ ਨਹੀਂ ਰੋਕਿਆ, ਪੁੱਤਰ ਧੀਆਂ 'ਤੇ ਗੁਰੂ ਸਾਹਿਬ ਨੇ ਨਹੀਂ ਰੋਕਿਆ, ਅਤੇ ਨਾਲ ਦੀ ਨਾਲ ਇਹ ਵੀ ਦੱਸਿਆ ਵੀ ਜੇ ਸਭ ਕੁਛ ਇਹ ਪਦਾਰਥ ਔਰ ਪੁੱਤਰਾਂ ਨੂੰ ਹੀ ਮੰਨੀ ਜਾਵੇ ਤਾਂ ਫਿਰ ਉਹ ਖੁਰਕ ਹੀ ਹੋਈ। ਖੁੱਲ੍ਹੇ ਦਰਵਾਜ਼ੇ ਦਾ ਖਿਆਲ ਇਹ ਨਾ ਕਰੇ ਵੀ ਮਨੁੱਖਾਂ ਦੇ ਮਿਲਿਆ ਪਰਮੇਸ਼ੁਰ ਨੂੰ ਮਿਲਣ ਵਾਸਤੇ। ਪਰਮੇਸ਼ੁਰ ਦੇ ਮਿਲਣ ਦਾ ਵੀ ਕੋਈ ਸਾਧਨ ਕਰਨਾ ਪਵੇਗਾ। ਔਰ ਇਹ ਖੁੱਲ੍ਹਾ ਦਰਵਾਜ਼ਾ ਦੱਸਿਆ, ਜਿਹੜੇ ਪਰਮੇਸ਼ੁਰ ਨੂੰ ਮਿਲੇ ਨੇ ਕਿਸੇ ਮਤ ਦੇ ਚਾਹੇ ਸਾਧੂ ਸਨ, ਉਹ ਮਨੁੱਖਾਂ ਦੇ ਵਿੱਚ ਮਿਲੇ ਨੇ, ਹੋਰ ਇਤਰ ਜੂਨੀ ਦੇ ਵਿੱਚ ਨਹੀਂ ਮਿਲ ਸਕਦੇ ਪਰਮੇਸ਼ੁਰ ਨੂੰ। ਆਓ ਖੁੱਲ੍ਹਾ ਦਰਵਾਜ਼ਾ, ਦਰਵਾਜ਼ਾ ਤਾਂ ਖੁੱਲ੍ਹ ਗਿਆ ਪਰ ਦਰਵਾਜ਼ੇ ਕੰਨੀ ਨੂੰ ਪਿੱਠ ਕਰ ਲਈਏ ਨੇ, ਮੂੰਹ ਕਰ ਲਿਆ ਪਦਾਰਥਾਂ ਕੰਨੀ ਨੂੰ। ਹੁਣ ਦਰਵਾਜ਼ੇ ਦੀ ਗਲਤੀ ਤਾਂ ਨਹੀਂ, ਇਹ ਤਾਂ ਹੁਣ ਜਿਹੜਾ ਵਿੱਚ ਬੈਠਾ ਉਹਦੀ ਗਲਤੀ ਹੈ। ਹੁਣ ਇਹ ਸਰੀਰ ਦੇ ਸੰਬੰਧ ਕਰਕੇ ਮਿਲਣਾ ਸੀ ਪਰਮੇਸ਼ੁਰ ਨੂੰ ਅਤੇ ਉਹ ਪਦਾਰਥਾਂ ਨੂੰ ਪੈ ਗਿਆ। ਪੁੱਤਰਾਂ ਦੀਆਂ ਹੋਰ ਦੁਨਿਆਵੀ ਤਾਕਤਾਂ ਜੋ ਕੁਛ ਵੀ ਹੈ ਦੁਨੀਆਂ ਦਾ, 100 ਸਾਲ ਦੀ ਉਮਰ ਆ ਫਿਰ ਸਰੀਰ ਰਹਿਣਾ ਨਹੀਂ। ਜਿਹੜਾ ਵਿਚਵਾ ਜੀ ਨੇ ਪਰਮੇਸ਼ੁਰ ਨੂੰ ਮਿਲਣਾ ਸੀ ਸਰੀਰ ਦੇ ਸੰਬੰਧ ਕਰਕੇ, ਉਹਨੇ ਮਰਨਾ ਨਹੀਂ ਹੈ, ਉਹ ਸਦੀਵ ਹੀ ਹੈ, ਜਿਹਨੂੰ ਜੀਵ ਆਤਮਾ ਕਹਿੰਦੇ ਨੇ। ਮਰਨ ਹਾਰੇ ਜੀਅਰਾ ਨਾਹੀਂ, ਜੀਵ ਨਹੀਂ ਮਰਦਾ, ਇਹਦਾ ਜਿਹੜਾ ਆਲਣਾ ਇਹ ਪੁਰਾਣਾ ਹੋ ਕੇ ਖਿੰਡ ਜਾਂਦਾ, ਇਹ ਹੋਰ ਆਲਣੇ 'ਚ ਚੱਲਿਆ ਜਾਂਦਾ। ਜਿਹੜਾ ਇਸ ਆਲਣੇ 'ਤੇ ਆਲਣੇ ਨੇ ਕੰਮ ਦੇਣਾ ਸੀ ਨਾ ਇਸ ਨੂੰ, ਉਹ ਦੂਆ ਆਲਣਾ ਨਹੀਂ ਦੇ ਸਕਦਾ। ਬਸ ਆਲਣੇ ਤਾਂ ਹੋਰ ਵੀ ਬਹੁਤ ਨੇ। ਆਓ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਹ ਫੇਰ ਨਹੀਂ ਮਿਲੇਗੀ। ਹੁਣ ਆਪਣੇ ਮਨ ਦੇ ਵਿੱਚ ਹੈ ਨਾ ਵੀ ਦੁਨਿਆਵੀ ਦੁਨੀਆਂ ਦੇ ਵਿੱਚ ਬਹੁਤ ਵੱਡੇ ਬਣ ਜਾਈਏ, ਬੜੀਆਂ ਬੜੀਆਂ ਫਰਮਾਂ ਹੋਣ ਸਾਡੀਆਂ, ਬੜੀਆਂ ਕੋਠੀਆਂ ਹੋਣ, ਕਾਰਾਂ ਖੜੀਆਂ ਹੋਣ, ਦੁਨੀਆ ਆ ਕੇ ਸਾਨੂੰ ਸਲਾਮਾਂ ਕਰੇ, ਇਹ ਤਾਂ ਸਭ ਕੁਛ ਇੱਥੇ ਹੀ ਰਹਿ ਜਾਣਾ। ਕਿੰਨਾ ਕੁ ਚਿਰ ਸਲਾਮਾਂ ਕਰਾਈ ਜਾਵੇਗਾ? ਤੇਰੇ ਬਜ਼ੁਰਗ ਤਾਂ ਤੁਰ ਗਏ ਸਲਾਮਾਂ ਕਰਾਉਂਦੇ, ਤੂੰ ਹੋਰ ਕਰਾ ਲਏਗਾ 5-10 ਸਾਲ ਹੋਰ ਕੀ ਕਰੇਗਾ, ਫੇਰ ਸਲਾਮ ਕੌਣ ਕਰੂ ਤੈਨੂੰ? ਜਿਸ ਵਾਸਤੇ ਮਨੁੱਖਾਂ ਦੇ ਮਿਲੀ ਸੀ ਉਹ ਜੀਵ ਆਤਮਾ ਦੇ ਸੰਬੰਧ ਕਰਕੇ ਹੀ ਸਲਾਮਾਂ ਹੁੰਦੀਆਂ ਨੇ। ਜਦ ਉਹ ਵਿੱਚੋਂ ਨਿਕਲ ਜਾਵੇਗਾ ਨਾ ਇਸ ਦਿਓ ਆ ਮਿੱਟੀ ਦੀ ਮਡੋਲੀ 'ਚੋਂ ਜਾਂ ਆਪਣੇ ਆਲਣੇ 'ਚੋਂ ਘੌਂਸਲਾ ਕਹਿ ਲਓ, ਤਾਂ ਫੇਰ ਨਹੀਂ ਉਹ ਵਸਤੂ ਮਿਲੇਗੀ। ਤਾਂ ਹੀ ਤਾਂ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ, ਮਾਨੁਸ਼ ਦੇਹ ਬਹੁਰ ਨਾ ਪਾਵੈ, ਕਸ਼ੂ ਅਪਾ ਮੁਕਤ ਕਾ ਕਰ ਰਹੇ। ਗਾਉਣ ਫਰਜ਼ ਨਹੀਂ ਇੱਥੇ ਜਣਾਇਆ, ਨਹੀਂ ਮੁੱਖ ਵਰਮਾਇਆ, ਮੁੱਖ ਫਰਜ਼ ਨੂੰ ਜਣਾਇਆ, ਸਿੱਕੇ ਦਾ ਗਾਉਣ ਫਰਜ਼ ਵੀ ਹੈ ਸਰੀਰ ਦਾ। ਗਾਉਣ ਇਸ ਤਰ੍ਹਾਂ ਸਮਝ ਲਓ ਜਿਵੇਂ ਛਾਂ ਹੁੰਦੀ ਹੈ, ਛਾਂ ਆਪੇ ਹੀ ਪਿੱਛੇ ਆਉਂਦੀ ਹੁੰਦੀ ਹੈ ਇਨਸਾਨ ਦੇ। ਮੁੱਖ ਫਰਜ਼ ਇਸ ਦਾ ਪਰਮੇਸ਼ੁਰ ਨੂੰ ਮਿਲਣਾ। ਜੇ ਗਾਉਣ ਫਰਜ਼ ਪਿੱਛੇ ਲੱਗ ਜਾਵੇ, ਛਾਂ ਨੂੰ ਹੀ ਫੜਨ ਲੱਗ ਜਾਵੇ, ਛਾਂ ਤਾਂ ਫੜ ਨਹੀਂ ਹੋਣੀ। ਤੂੰ ਪਿੱਛੇ ਨੂੰ ਪਿੱਛ ਦੇ ਕੇ ਭੱਜ, ਸਾਉਣ ਨਹੀਂ ਭੁੱਜੂ, ਹਮ ਜੇਗਾ ਉਹ ਵੀ ਖੜ ਜੂਗੀ। ਅਤੇ ਜਿਹੜਾ ਪਰਮਾਰਥ ਆ ਪਰਮੇਸ਼ੁਰ ਨੂੰ ਮਿਲਣਾ, ਜਿਹੜਾ ਉਹ ਕਰਿਆ ਨਹੀਂ ਹੋਊਗਾ ਮਨੁੱਖਾਂ ਦੇ ਸੰਬੰਧ ਕਰਕੇ, ਫਿਰ ਇਹ ਮਿਲਣੀ ਨਹੀਂ ਹੈ। ਜੇ 100 ਸਾਲ ਵੀ ਇਹ ਜਿਉਂਦਾ ਰਹੇ ਨਾ, ਫਿਰ ਵੀ ਇਹਨੇ ਰਹਿਣਾ ਨਹੀਂ। ਉਹ ਦੱਸਿਆ ਵੀ ਮਾਨੁਖ ਦੇ ਬੋਹਰ ਨਹੀਂ ਪਾਵੈ, ਇਹਨਾਂ ਦੇ ਬਹੁਤ ਬੜਵਾਉਣ ਯੋਗ ਆ। ਇਹ ਕਹਿੰਦੇ ਕਸ਼ੂ ਆਪਾ ਮੁਕਤ ਕਾ ਕਰ ਰਹੇ। ਮੁਕਤ ਕਿਹਨੂੰ ਕਹਿੰਦੇ ਨੇ? ਮੁਕਤ ਕਹਿੰਦੇ ਨੇ ਸਾਰੇ ਦੁੱਖ ਮੁੱਕ ਜਾਣੇ, ਆਪਣੇ ਤਾਂ ਮੁੱਕੇ ਨਹੀਂ। ਕੌਣ ਕਿਹਦੇ ਦੁੱਖ ਮੁੱਕੇ ਨੇ ਦੁਨੀਆਂ ਦੇ ਵਿੱਚ? ਤੁਸੀਂ ਰਾਜਾ ਨੂੰ ਪੁੱਛ ਕੇ ਦੇਖ ਲਓ, ਉਦੋਂ ਤਾਂ ਨਹੀਂ ਕੋਈ ਬੜਾ, ਉਹਨਾਂ ਦੇ ਦੁੱਖ ਮੁੱਕ ਗਏ ਨਹੀਂ? ਸਮਾਂ ਜ਼ਿਆਦਾ ਪੈਦਾ ਕਰ ਲਏ ਉਹਨਾਂ ਨੇ ਦੁੱਖ। ਉਹ ਜਦ ਆਤਮਾ ਦੇ ਵਿੱਚ ਜਾਵੇਗਾ ਉੱਥੇ ਕੋਈ ਦੁੱਖ ਨਹੀਂ ਹੈ, ਉੱਥੇ ਕੋਈ ਦੁੱਖ ਨਹੀਂ। ਨਹੀਂ ਦੁਨੀਆਂ 'ਤੇ ਕੋਈ ਸੁਖੀ ਨਹੀਂ ਹੈ। ਕਸ਼ੂ ਆਪਾ ਮੁਕਤ ਕਾ ਕਰ ਰਹੇ, 3 ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਫਿਰ ਸਾਰੀਆਂ ਬੀਬੀਆਂ ਬੋਲਿਓ। ਪ੍ਰਸੰਗ ਆਪਾਂ ਰੱਖਾਂਗੇ ਵੀ ਦੀਵਾਲੀ ਹਿੰਦੂ ਮਤ ਦੇ, ਦੀਵਾਲੀ ਕਿੱਥੋਂ ਚੱਲੀ ਹੈ? ਗੁਰੂ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਲੀ ਕਿੱਥੋਂ ਚੱਲੀ ਹੈ? ਇਹਦੇ 'ਤੇ ਆਪਾਂ ਥੋੜ੍ਹਾ ਜਿਹਾ ਵਿਚਾਰ ਰਲਵਾਂ ਜਿਹਾ ਰੱਖਾਂਗੇ। ਤੀਸਰੇ ਹਿੱਸੇ 'ਚ ਬੀਬੀਆਂ ਬੋਲੇ ਸਾਰੀਆਂ। ਜਿਹੜਾ ਆਪਣਾ ਮਨ ਹੈ ਇਹ ਥੋੜ੍ਹਾ ਪਦਾਰਥਾਂ ਦਾ ਭੁੱਖ ਹੈ, ਦੇਖ ਲਓ ਭੱਜਿਆ ਫਿਰੀ ਜਾਂਦਾ। ਕੁੱਤੇ ਕੋਲ ਕਿੰਨੇ ਹੀ ਰੱਜਿਆ ਹੋਵੇ ਕੁੱਤਾ, ਤੁਸੀਂ ਰੋਟੀ ਸੁੱਟ ਦਿਓ, ਉਹ ਜਿਹੜਾ ਦੂਆ ਕੁੱਤਾ ਚੱਕੂ ਨਾ ਉਹਨੂੰ ਜਾ ਕੇ ਚਿੰਬੜ ਜਾਂਦਾ। ਕੋਲ ਉਹਦੇ ਪਵਾਂ ਗਰਾ ਲੱਗਿਆ ਪਵੇ ਰੋਟੀਆਂ ਦਾ, ਉਹਨੂੰ ਨਹੀਂ ਖਾਂਦਾ। ਐਸਾ ਆਪਣਾ ਸੁਭਾਅ ਬਣਿਆ ਹੋਇਆ, ਸੰਤੋਖ ਨਹੀਂ ਆਪਣੇ ਅੰਦਰ। ਸੰਤੋਖ ਤਾਂ ਆਵੇਗਾ ਜੇ ਪਰਮੇਸ਼ੁਰ ਦਾ ਭਜਨ ਕਰੇ। ਇਹ ਤਾਂ ਭਜਨੇ ਪਦਾਰਥਾਂ ਦਾ ਕਰਦਾ, ਅੱਗ 'ਤੇ ਹੀ ਹੂਤੀ ਪਾਈ ਜਾਂਦਾ, ਉਹ ਹੋਰ ਵਧੀ ਜਾਂਦੀ ਹੈ। ਜੇ ਅੱਗ ਵਜਾਉਣੀ ਹੈ ਤੂੰ ਬਾਲਣ ਪਾਉਣਾ ਅੜ ਜਾ। ਜੇ ਤਾਂ ਸੁਖੀ ਹੋਣਾ ਹੈ ਤਾਂ ਤੂੰ ਫੁਰਨੇ ਕਰਨ ਅੜ ਜਾ, ਸੁਖੀ ਹੋ ਜਾਏਗਾ। ਔਰ ਇਸ ਤਰ੍ਹਾਂ ਦੱਸਿਆ, 3 ਹਿੱਸਿਆਂ ਦੇ ਵਿੱਚ ਬੋਲੋ, ਪੜੋ ਪ੍ਰਿਆ ਨਾਲ।
ਕੋਈ ਯਤਨ ਮੁਕਤ ਦਾ ਕਰੋ ਮਨ ਤੇ
ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ। ਤੂੰ ਅਪਾ ਪਰਮੇਸ਼ਰ ਦੇ ਮਿਲਣ ਦਾ ਕਰ, ਪਦਾਰਥ ਆਪੇ ਹੀ ਤੇਰੇ ਪਿੱਛੇ ਫਿਰੀ ਜਾਣਗੇ। ਜੇ ਤੂੰ ਪਦਾਰਥਾਂ ਨੂੰ ਅੱਗੇ ਰੱਖੇਗਾ, ਇਹ ਸਰੀਰ ਦੀ ਆ ਉਮਰ, ਤਾਂ ਫਿਰ ਗਿਰ ਜਾਏਗਾ। ਇਹ ਤਾਂ ਜੋ ਇਸ ਤੋਂ ਕੰਮ ਲੈਣਾ ਜੀ ਤਾਂ ਲਿਆ ਹੀ ਨਾ ਹੈ। ਜੀਵ ਆਤਮਾ ਕੰਮ ਤਾਂ ਲਈਏ ਜੇ ਆਪਾਂ ਨੂੰ ਇਤਨੀ ਸੋਝੀ ਹੋਵੇ ਵੀ ਮੈਂ ਤਾਂ ਸਰੀਰ ਨਹੀਂ ਹਾਂ, ਬਈ ਮੈਂ ਤਾਂ ਜੀਵ ਆਤਮਾ। ਇਹ ਤਾਂ ਆਪਾਂ ਨੂੰ ਸੋਝੀ ਨਹੀਂ। ਪੁੱਛ ਕੇ ਦੇਖ ਲਓ ਕਿਸੇ ਨੂੰ, ਪੁੱਛ ਕੇ ਦੇਖੋ ਤੂੰ ਕੌਣ ਹੈ। ਕਹਿੰਦਾ ਮੇਰਾ ਬਾਲਨ ਬੜਾ ਅਫਸਰ, ਮੈਂ ਉਸਦਾ ਮੁੰਡਾ। ਇਹੀਆਂ ਜਿਹੀਆਂ ਗੱਲਾਂ ਕਰੂਗਾ ਕੋਈ? ਉਹ ਨਹੀਂ ਕਹੇਗਾ ਵੀ ਮੈਂ ਜੀਵ ਆਤਮਾ, ਐਂ ਕੋਈ ਨਹੀਂ ਕਹਿੰਦਾ ਹੈ। ਜੇ ਇਸ ਨੂੰ ਇਤਨਾ ਗਿਆਨ ਹੋ ਜਾਵੇ ਵੀ ਮੈਂ ਜੀਵ ਆਤਮਾ ਪਰਮੇਸ਼ੁਰ ਤੋਂ ਵਿਛੜਿਆ ਹੋਇਆ, ਤਾਂ ਪਰਮੇਸ਼ੁਰ ਦੇ ਮਿਲਣ ਦਾ ਕੋਈ ਉਪਾਅ ਵੀ ਕਰੇ ਫਿਰ ਇਹ। ਪਰ ਨਹੀਂ, ਆਪਣੇ ਆਪ ਨੂੰ ਸਰੀਰ ਮੰਨੀ ਬੈਠਾ, ਸਾਢੇ ਤਿੰਨ ਹੱਥ ਦਾ ਦੇਹ ਮਾਤਰ ਮੰਨਦਾ ਆਪਣੇ ਆਪ ਨੂੰ। ਦੇਹ ਦੇ ਸੰਬੰਧ ਕਰਕੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਆਪਣੇ ਮੰਨਦਾ ਇਹ। ਬਸ ਇਸੇ ਤਰ੍ਹਾਂ ਹੀ ਨਿਕਲ ਜਾਣਾ ਜਿਹੜੇ ਹੈਗੇ ਦੋ ਚਾਰ ਦਿਨ, ਬਸ ਫਿਰ ਹਰੀ ਯਾਰ। ਫਿਰ ਪਤਾ ਨਹੀਂ ਕਿੰਨਾ ਚੱਕਰ ਪਊ, ਖਬਰਾਂ ਗੇੜ ਆਉਣਾ ਕਿ ਨਹੀਂ ਆਉਣਾ, ਪਲ ਵੀ ਆ ਜਾਵੇ, ਕੀ ਪਤਾ ਪਰਮੇਸ਼ੁਰ ਦਾ। ਆਹ ਪਰਮੇਸ਼ੁਰ ਦਾ ਜਿਹੜਾ ਅਸੂਲ ਆ ਸੂਖਮ ਹੈ, ਆ ਪਦਾਰਥਵਾਦੀ ਨਹੀਂ ਜਾਣ ਸਕਦੇ ਇਸ ਨੂੰ। ਇਸ ਨੂੰ ਤਾਂ ਸਵਰਗ ਦਾ ਰਾਜਾ ਇੰਦਰ ਵੀ ਨਹੀਂ ਜਾਣ ਸਕਦਾ। ਆਏ ਰਾਜੇ ਤਾਂ ਕਿਹਦੇ ਵਿਚਾਰੇ ਨੇ ਉਰਲੇ ਦਾ ਡੈਮੋਕ੍ਰੇਸੀਆਂ ਜੀਆਂ, ਉਹ ਤਾਂ ਸਵਰਗ ਦਾ ਰਾਜਾ ਇੰਦਰ ਹੈ ਜਿਹੜਾ। ਪਰਮੇਸ਼ੁਰ ਦੇ ਅਸੂਲ ਨੂੰ ਤਾਂ ਉਹ ਵੀ ਨਹੀਂ ਜਾਣ ਸਕਦਾ। ਹਾਂ ਕੋਈ ਬ੍ਰਹਮ ਗਿਆਨੀ ਹੋਵੇ ਜਾਂ ਪਰਮੇਸ਼ੁਰ ਆਪ ਜਾਣਦਾ, ਆਪਣੀ ਗੱਤ ਆਪ ਜਾਣੇ, ਸੁਣ ਸੁਣ ਅਵਰ ਬਖਾਨੇ। ਉਹ ਪਰਮੇਸ਼ੁਰ ਦਾ ਜਿਹੜਾ ਕਾਰੋਬਾਰ ਆਪਾਂ ਸੁਣਦੇ ਹਾਂ ਉਹ ਕਹਿ ਦਿੰਦੇ ਹਾਂ, ਪਰ ਉਹ ਜਿਹੜੀ ਇਸ ਲਈ ਉਸਦੀ ਗੱਤ ਹੈ ਨਾ, ਅਵਸਥਾ ਹੈ, ਉਹ ਤਾਂ ਆਪ ਜਾਣਦਾ। ਗੁਰੂ ਸਾਹਿਬ ਨੇ ਮਹਾਂਪੁਰਸ਼ਾਂ ਬਾਰੇ ਵੀ ਦੱਸਿਆ, ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾਂ ਸੁਣੇ ਤੇ ਤਾਂ ਬਖਿਆਨੇ। ਜਿਹੜਾ ਬ੍ਰਹਮ ਗਿਆਨੀ ਯਾਰ ਪਰਮੇਸ਼ੁਰ ਇੱਕੋ ਜਿਹੇ ਹੁੰਦੇ ਨੇ। ਪੜ੍ਹੋ ਬਿਨਾਂ ਸਰੀਰਾਂ ਦੇ ਵਿੱਚ ਫਰਕ ਹੁੰਦਾ, ਸਰੀਰ ਤਾਂ ਮਿੱਟੀ ਹੈ, ਉਹ ਜਿਹੜੀ ਗੱਲ ਆ ਉਹ ਅੰਦਰ ਆ। ਮਹਾਂਪੁਰਸ਼ ਨੇ ਲੀੜੇ ਨਹੀਂ, ਤਤਦਰਸ਼ੀ ਜਿਹਨਾਂ ਦੀ ਸੁਰਤ ਆਤਮਾ 'ਚ ਜੁੜੀ, ਇਹਨਾਂ ਨੇ ਸਾਖ ਸਾਖ ਹਾਤ ਕਰ ਲਿਆ ਪਰਮੇਸ਼ੁਰ ਨੂੰ। ਸਾਖ ਹਾਥ ਹੋ ਜਾਂਦਾ ਅੰਦਰ, ਕਹਿੰਦੇ ਐਂ ਨਹੀਂ ਨਾ ਜਿਵੇਂ ਹੱਥ 'ਤੇ ਔਲਾ ਪਿਆ ਹੁੰਦਾ, ਇਹਨੂੰ ਸਾਖ ਹਾਥ ਕਹਿੰਦੇ ਨੇ। ਸਾਖਿਆਤ ਵੀ ਜਾਣੀ ਦਿਸਦੀ ਚੀਜ਼ ਨੂੰ ਕਹਿੰਦੇ ਨੇ, ਨਹੀਂ ਫਿਰ ਉਹਲੇ ਅਜੇ ਨਹੀਂ ਸਾਖਿਆਤ ਹੋਇਆ, ਅਜੇ ਉਹਲੇ ਦੇ ਵਿੱਚ ਭੁਲੇਖਾ ਰਹਿੰਦਾ ਹੁੰਦਾ ਵੀ ਖਬਨੀ ਕਿਹਾ ਜਾ। ਉਹ ਜਿਹੜੇ ਇਹੋ ਜਿਹੇ ਨੇ ਨਾ ਮਹਾਂਪੁਰਸ਼ ਗੁਰਸਿੱਖ, ਆਨ ਮਤਾਂ ਦੇ ਆਰਫ ਲੋਕ ਨੇ ਜਿਹੜੇ, ਉਹਨਾਂ ਬਾਬਤ ਦੱਸਿਆ ਸੰਤ ਕੀ ਮਹਿਮਾ ਵੇਦ ਨਾ ਜਾਣੇ। ਅੱਖਰਾਂ ਦਾ ਹੀ ਫਰਕ ਆ, ਅਵਸਥਾ ਦਾ ਫਰਕ ਨਹੀਂ ਹੁੰਦਾ। ਹੁਣ ਲੱਖਾਂ ਬੰਦਾ ਐਮ ਏ ਦੀ ਡਿਗਰੀ ਲੈ ਕੇ ਪਾਸ ਹੋਇਆ, ਸਰੀਰ ਤਾਂ ਲੈਦਾ ਰਹਿੰਦਾ ਨੇ, ਵਿੱਦਿਆ ਇੱਕੋ ਹੀ ਹੈ, ਵਿੱਦਿਆ ਦੋ ਤਾਂ ਨਹੀਂ ਹਨ। ਐਮ ਏ ਦੀ ਜਿਹੜੀ ਡਿਗਰੀ ਆ ਉਹ ਤਾਂ ਇੱਕੋ ਹੀ ਹੈ ਸਾਰਿਆਂ ਕੋਲ, ਅਤੇ ਸਰੀਰ ਬਹੁਤ ਨੇ, ਕੋਈ ਨਿਕਾ ਜਿਹਾ, ਕੋਈ ਬੜਾ, ਕੋਈ ਜਨਾਨੀ ਹੈ, ਕੋਈ ਬੁੱਢਾ ਜਾਂ ਇਸ ਤਰ੍ਹਾਂ ਦਾ ਹੈ, ਕੋਈ ਕੁੱਬਾ, ਕਿਸੇ ਦੀ ਇੱਕੋ ਹੀ ਲੱਤ ਹੈ। ਅਤੇ ਜਿਹੜੀ ਡਿਗਰੀ ਹੈ ਉਹਦੇ 'ਚ ਫਰਕ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜੇ ਬ੍ਰਹਮਗਿਆਨੀ ਨਹੀਂ ਹੁੰਦੇ ਨੇ ਮਹਾਤਮਾ, ਹੁਣ ਅਸ਼ਟਾਵਕਰ ਦੇ ਸਰੀਰ ਦੇ ਵਿੱਚ ਅੱਠ ਅੱਠ ਬਿੰਗ ਪੈਂਦੇ ਸੀ, ਅੱਠ ਬਿੰਗ। ਇਸ ਤਰ੍ਹਾਂ ਦੱਸਿਆ ਵੀ ਜਿਹੜੇ ਬ੍ਰਹਮਗਿਆਨੀ, ਇੱਕ ਅਵਸਥਾ ਹੁੰਦੀ ਹੈ ਸਾਰਿਆਂ ਦੀ। ਸੰਤ ਕੀ ਮਹਿਮਾ ਵੇਦ ਨਾ ਜਾਣੇ, ਦੁਨੀਆਂ ਦੇ ਵਿੱਚ ਵੇਦਾਂ ਨੂੰ ਇਹ ਬੜਾ ਮੰਨਿਆ ਸਭ ਤੋਂ, ਕਹਿੰਦੇ ਉਹ ਸੰਤਾਂ ਦੀ ਮਹਿਮਾ ਨਹੀਂ ਜਾਣ ਸਕਦੇ ਹਨ। ਕਿਉਂ ਨਹੀਂ ਜਾਣ ਸਕਦੇ? ਉਹ ਤਿੰਨਾਂ ਗੁਣਾਂ 'ਚ ਨੇ ਜਿਹੜੇ ਵੇਦ ਨੇ, ਜਿਹੜੇ ਵੇਦ ਨੇ ਇਹ ਬਰਮਾ ਦੇ ਲਿਖੇ ਹੋਏ ਨੇ ਬਸ। ਬਰਮਾ ਤਿੰਨਾਂ ਗੁਣਾਂ 'ਚ ਹੈ, ਜਿਹੜੇ ਮਹਾਤਮਾ ਨੇ ਉਹ ਚੌਥੇ ਪਦ 'ਚ ਨੇ। ਜਿਹੜਾ ਮਹਾਤਮਾ ਦਾ ਵਿਹਾਰ ਜਾਂ ਬੈਠਣਾ ਉੱਠਣਾ ਬੋਲਣਾ ਚੱਲਣਾ ਇਹ ਲਿਖਦੇ ਨੇ, ਪਰ ਜਿਹੜੀ ਅੰਦਰੂਨੀ ਅਵਸਥਾ ਉਹਨਾਂ ਅੰਦਰ ਜਿਹੜੀ ਤਾਕਤ ਆ ਉਹਨੂੰ ਕੌਣ ਲਿਖੂਗਾ? ਉਹਦਾ ਤਾਂ ਪਤਾ ਨਹੀਂ ਹੈ ਇਹਨੂੰ ਬਰਮਾ ਨੂੰ, ਇਹ ਤਾਂ ਆਪ ਹੀ ਕਾਲ ਦੇ ਚੱਕਰ ਵਿੱਚ ਹੈ। ਉਹ ਤਾਂ ਕਾਲ ਦੇ ਚੱਕਰ ਤੋਂ ਪਰੇ ਜਾਂਦੇ ਨੇ ਪਹਿਲਾਂ, ਤਦ ਜਾ ਕੇ ਉਹਨਾਂ ਨੂੰ ਫਿਰ ਇਹ ਉਹਨਾਂ 'ਤੇ ਬਾਣੀ ਲਾਗੂ ਹੁੰਦੀ ਹੈ। ਜੇ ਉਰੇ ਆ ਜੇ ਫਿਰ ਨਹੀਂ ਬਾਣੀ ਲਾਗੂ ਹੋਵੇਗੀ। ਬਸ ਜੇਤਾ ਸੁਣੇ ਤੇਤਾ ਵਖਿਆਨੇ, ਸੁਣਦੇ ਤੇ ਜਿਵੇਂ ਮਹਾਰਾਜ ਦਾ ਆਪਾਂ ਸੁਣਦੇ ਰਹੇ ਜਾਂ ਦੇਖਦੇ ਰਹੇ ਹਾਂ ਆਪਾਂ ਕਹਿ ਦਿੰਦੇ ਹਾਂ, ਪਰ ਜਿਹੜੀ ਉਹਨਾਂ ਦੀ ਅੰਦਰੂਨੀ ਅਵਸਥਾ ਸੀ, ਜਿਹੜੀ ਉਹਨਾਂ ਦੇ ਅੰਦਰ ਤਾਕਤ ਸੀ, ਹੁਣ ਉਹਨੂੰ ਕੌਣ ਦੱਸੂਗਾ? ਜਾਂ ਗ੍ਰੰਥ ਲਿਖਣ ਲੱਗਿਆ ਨਾ ਗਿਆਨੀ ਜੀ, ਤਾਂ ਫਿਰ ਮਹਾਰਾਜ ਜੀ ਕਹਿੰਦੇ ਠੀਕ ਹੈ, ਹੈ ਤਾਂ ਉਪਦੇਸ਼ ਰੂਪ ਹੀ ਹੈ ਜੋਗ ਸਾਹਿਬ ਬਾਹਰਲਾ ਸਾਡੀ ਕਿਰਿਆ, ਪਰ ਸਾਡੀ ਜਿਹੜੀ ਅੰਦਰਲੀ ਅਵਸਥਾ ਉਹਨਾਂ ਨੂੰ ਕੌਣ ਲਿਖੂਗਾ? ਹੁਣ ਉਹ ਤਾਂ ਜਾਣਦਾ ਨਹੀਂ ਗਿਆਨੀ, ਤਾਂ ਉਸਨੂੰ ਕੋਈ ਉਹ ਜਾਣ ਸਕਦਾ ਵੀ ਫਲਾਨੀ ਜਗ੍ਹਾ ਦਾ ਫਲਾਨੀ ਦੀਵਾਨ ਲਾਇਆ, ਫਲਾਨੇ ਨੂੰ ਬਚਨ ਕਰ ਦਿੱਤਾ, ਉਹਦੇ ਮੁੰਡਾ ਹੋ ਗਿਆ, ਫਲਾਨੇ ਨੂੰ ਬਚਨ ਕਰਤਾ, ਫਰਮਾਂ ਚੱਲ ਪਈਆਂ, ਇਹੀਆਂ ਜਿਹੀਆਂ ਗੱਲਾਂ ਤਾਂ ਲਿਖ ਦਾਂਗੇ ਆਪਾਂ। ਜਾਂ ਫਲਾਨੇ ਨੂੰ ਗਿਆਨ ਕਰਤਾ, ਮੁਕਤ ਹੋ ਗਿਆ। ਅਤੇ ਹੁਣ ਜਿਹੜੀ ਅੰਦਰੂਨੀ ਅਵਸਥਾ ਉਹਨਾਂ ਦੀ ਤਾਕਤ ਹੈ ਜਿਹੜੀ ਚੌਥੇ ਪਦ ਦੀ, ਉਹਨੂੰ ਕੌਣ ਲਿਖੇਗਾ? ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ। ਸੰਤ ਕੀ ਉਪਮਾ, ਆਪਣੀ ਉਪਮਾ ਤਾਂ ਤਿੰਨਾਂ ਗੁਣਾਂ 'ਚ ਹੈ, ਉਹਨਾਂ ਦੀ ਤਿੰਨਾਂ ਗੁਣਾਂ 'ਚ, ਤਾਂ ਹੀ ਤਾਂ ਆਪਣੀ ਹਟ ਜਾਂਦੀ ਹੈ, ਕਦੇ ਹੋਣ ਲੱਗ ਜਾਂਦੀ ਹੈ, ਉਹਨਾਂ ਦੀ ਇੱਕ ਰਸ ਰਹੇਗੀ। ਸੰਤ ਕੀ ਉਪਮਾ ਤਿਉਂ ਗੁਣ ਤੇ ਦੂਰ, ਆਹ ਤਿੰਨ ਗੁਣ ਨੇ ਨਾ ਜੇ ਰਜੋ ਸਤੋ ਤਮੋ, ਜਿਹਨਾਂ ਦੇ ਵਿੱਚ ਆਪਾਂ ਚੱਕਰ ਖਾਂਦੇ ਫਿਰਦੇ ਹਾਂ ਕਰਮਾਂ ਦੇ ਵਧੇ ਹੋਏ, ਉਹ ਤਾਂ ਇਸ ਗੱਲ ਤੋਂ ਬਹੁਤ ਦੂਰ ਬੈਠੇ ਨੇ, ਉਹ ਤਾਂ ਇਸ ਗੱਲ ਦੇ ਸਾਖੀ ਨੇ। ਸੰਤ ਕੀ ਉਪਮਾ ਤਿਉਂ ਗੁਣ ਤੇ ਦੂਰ, ਸੰਤ ਕੀ ਉਪਮਾ ਰਹੀ ਭਰਪੂਰ, ਹੁੰਦਿਆਂ ਵੀ ਰਹੇਗੀ ਜਾਂ ਚਲੇ ਜਾਣਗੇ ਫਿਰ ਵੀ ਜ਼ਿਆਦਾ ਹੋ ਜੂਗੀ ਉਦੋਂ ਵੀ। ਸੰਤ ਕੀ ਸੋਭਾ ਕਾ ਨਹੀਂ ਅੰਤ, ਇਤਨੀ ਸੋਭਾ ਮਹਾਂਪੁਰਸ਼ਾਂ ਦੀ ਕੋਈ ਅੰਤ ਹੀ ਨਹੀਂ ਪਾ ਸਕਦਾ। ਸੋਭਾ ਕਾ ਸੰਤ ਸੋਭਾ ਕਾ ਨਹੀਂ ਅੰਤ, ਸਾਧਕੀ ਸੋਭਾ ਸਦਾ ਬੇਅੰਤ। ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਰੀਰ ਅਲੱਗਾ ਰਹੇਗਾ, ਸਰੀਰ ਭੇਦ ਰੂਪ ਦਿਸੇਗਾ, ਪਰ ਜਿਹੜਾ ਉਹਨਾਂ ਦਾ ਅਵਸਥਾ ਨਾ ਉਹ ਇੱਕ ਹੋਵੇਗੀ। ਤਾਂ ਹੀ ਤਾਂ ਆਪਾਂ ਟਪਲਾ ਖਾਂਦੇ ਹਾਂ, ਆਪਾਂ ਮਾਇਆਵਾਦੀ ਲੋਕ, ਆਪਾਂ ਸਰੀਰ ਹੈ ਮਾਇਆ, ਆਪਾਂ ਮਾਇਆ ਨੂੰ ਇਹ ਪਰਖਦੇ ਹਾਂ ਹਮੇਸ਼ਾ ਬਸ। ਜੇ ਕਿਤੇ ਆਪਾਂ ਆਤਮਾ ਨੂੰ ਪਰਖਣ ਲੱਗ ਜਾਈਏ ਨਾ, ਸ਼ੰਕਾ ਰਹਿਣਾ ਹੀ ਨਹੀਂ ਬਸ। ਸ਼ੰਕਾ ਨਹੀਂ ਰਹੇਗਾ। ਆਓ ਇਹ ਦੱਸਿਆ ਮਹਾਂਪੁਰਸ਼ਾਂ ਦੀ ਜਿਹੜੀ ਅੰਦਰੂਨੀ ਵਸਤਾ ਨਾ ਗੁਰੂਆਂ ਦੀ, ਜਾਂ ਮਤਾਂ ਦੇ ਹੁੰਦੇ ਨੇ ਮਹਾਤਮਾ ਆਰਫ ਕਹਿ ਦਿੰਦੇ ਨੇ, ਸੱਤ ਵੇਤੇ ਕਿਹਾ ਜਾਂਦਾ, ਬਹੁਤ ਨਾਂ ਨੇ ਉਹਨਾਂ ਦੀ ਵੀ ਮਹਿਮਾ ਨਹੀਂ ਪਰਮੇਸ਼ਰ ਜਾਣ ਸਕਦਾ, ਆਮ ਦੁਨੀਆ ਨਹੀਂ ਜਾਣ ਸਕਦੀ, ਉਹ ਆਪ ਜਾਣਦੇ ਨੇ ਜੋ ਕਸੁੰਦੇ ਨੇ। ਆਓ ਇਸ ਤਰ੍ਹਾਂ ਦੱਸਿਆ, ਜਿਹੜਾ ਕੱਲ੍ਹ ਦਾ ਦਿਹਾੜਾ ਨਾ, ਦੀਵਾਲੀ ਜਿਹਨੂੰ ਕਹਿੰਦੇ ਨੇ, ਦੀਵਾਲੀ, ਇਹਦੇ ਵੀ ਦੋ ਪੱਖ ਨੇ, ਕਈਆਂ ਦੀ ਤਾਂ ਦੀਵਾਲੀ ਹੋਊਗੀ, ਕਈਆਂ ਦਾ ਦੀਵਾਲਾ ਹੋਊਗਾ। ਲੈ ਦੇਖ ਲਓ, ਹੈ ਨਾ ਦੁਆਂਦ ਪਦ ਦੇ ਵਿੱਚ ਹੀ, ਜਿਹੜੇ ਮਹਾਂਪੁਰਸ਼ ਨੇ, ਆਤਮਦਰਸ਼ੀ ਨੇ, ਤੱਤ ਵੇਤੇ ਨੇ, ਉਹਨਾਂ ਦੀ ਕਹਿੰਦੇ ਸਦਾ ਹੀ ਦੀਵਾਲੀ ਰਹਿੰਦੀ ਹੈ। ਦੁਨੀਆਂ ਦੀ ਦੀਵਾਲੀ ਆਉਂਦੀ ਹੈ ਸਾਲ ਬਾਅਦ, ਉਹ ਵੀ ਪੁੱਠੀ ਪੈ ਜਾਂਦੀ ਹੈ ਕਈਆਂ ਨੂੰ ਤਾਂ ਪੁੱਠੀ। ਦੱਸਿਆ ਸਦਾ ਦੀਵਾਲੀ ਸਾਧ ਕੀ, ਅੱਠੇ ਪੈਰ ਬਸੰਤ, ਕਹਿੰਦੇ ਅੱਠੇ ਪੈਰ ਆਤਮਾ ਰੂਪੀ ਬਸੰਤ ਦੇ ਵਿੱਚੋਂ ਝੂਟੇ ਖਾਂਦੇ ਨੇ, ਅੱਠੇ ਪੈਰ ਹਮੇਸ਼ਾ ਹੀ। ਔਰ ਇੱਕ ਦ੍ਰਿਸ਼ਟਾਂਤ ਦੁਆਰਾ ਥੋੜ੍ਹਾ ਜਿਹਾ ਪਤਾ ਲੱਗ ਜਾਵੇਗਾ। ਕੋਈ ਮਹਾਤਮਾ ਸਨ ਬਰਾਕਤ, ਉਹ ਕੁਟੀਆ ਦੇ ਵਿੱਚ ਰਹਿੰਦੇ ਸੀ, ਪ੍ਰੇਮੀ ਸਨ ਉਹਨਾਂ ਦੇ, ਉਹ ਕਿਹਾ ਕਰਦੇ ਵੀ ਆਪਣੇ ਜਿਗਿਆਸੂਆਂ ਨੂੰ ਵੀ ਸਦਾ ਤਾਂ ਦੀਵਾਲੀ ਸਾਧਦੀ ਹੈ। ਉਹ ਕਹਿੰਦੇ ਜੀ ਹਮੇਸ਼ਾ ਕਿਵੇਂ ਹੋ ਸਕਦੀ ਹੈ ਸਾਧਦੀ, ਕਹਿੰਦੇ ਹਾਂ ਤੁਹਾਨੂੰ ਪਤਾ ਨਹੀਂ ਹੈ, ਕਹਿੰਦੇ ਅਸਲੀ ਦੀਵਾਲੀ ਤਾਂ ਸਾਧਦੀ ਹੋਈ ਹੈ, ਆ ਬਾਕੀ ਤਾਂ ਐਵੇਂ ਹੈ ਰੜਾ ਰੇੜਾ ਛੇੜਾ ਜਿਹਾ ਹੀ। ਆਓ ਇਸ ਤਰ੍ਹਾਂ ਉਹ ਇਸ ਤਰ੍ਹਾਂ ਉਹਨਾਂ ਨੂੰ ਸ਼ੰਕਾ ਪੈਦਾ ਹੋ ਗਿਆ ਬਈ ਸਦਾ ਦੀਵਾਲੀ ਤਾਂ ਹੋ ਨਹੀਂ ਸਕਦੀ, ਦੀਵਾਲੀ ਤਾਂ ਸਵੇਰੇ ਹੀ ਆ, ਪਰਸੋਂ ਨੂੰ ਤਾਂ ਨਹੀਂ ਹੋਣੀ, ਅੱਜ ਨਹੀਂ ਹੈ। ਅੱਜ ਸਾਰ ਪੈਦਾ ਹੁੰਦੇ ਨੇ ਵੀ ਕੱਲ੍ਹ ਨੂੰ ਹੈਗੀ, ਹੈ ਨਾ ਸਾਰ ਪੈਦਾ ਹੁੰਦੇ, ਆ ਜਿਹੜੇ ਪਟਾਕੇ ਵਜਾਉਂਦੇ ਨੇ ਸਾਰ ਹੈ। ਤਾਂ ਉਹ ਮਹਾਤਮਾ ਹੋ ਗਏ ਬਿਰਦ, ਅਤੇ ਆਪਣੇ ਜਗਿਆਸੂਆਂ ਨੂੰ ਕਹਿੰਦੇ ਵੀ ਸੁਣੋ, ਸਾਡੇ ਸਰੀਰ ਦਾ ਇਸ਼ਨਾਨ ਨਾ ਕਰਾਇਓ, ਜਿਸ ਤਰ੍ਹਾਂ ਸਰੀਰ ਛੱਡਾਂਗੇ ਨਾ ਉਸੇ ਤਰ੍ਹਾਂ ਹੀ ਲਿਜਾ ਕੇ ਸੰਸਕਾਰ ਕਰ ਦਿਓ ਚਖਾਤੇ ਰੱਖ ਕੇ। ਉਹ ਕਹਿੰਦੇ ਸਤਿਵਚਨ ਜੀ, ਉਹ ਮਹਾਤਮਾ ਨੇ ਕੀ ਕਰਿਆ, ਆਪਣੇ ਸਰੀਰ ਦੇ ਉੱਤੇ ਗੋਲੇ ਬੰਨ ਲਏ ਅਸਤਵਾਜੀਆਂ, ਉੱਤੋਂ ਦੀ ਚੋਲਾ ਪਾ ਲਿਆ, ਉੱਤੋਂ ਦੀ ਹੋਰ ਪਾ ਲਿਆ ਬੜਾ, ਜਿਵੇਂ ਭਗਤ ਮਾਈ ਫਿਰਦਾ ਹੁੰਦਾ ਸੀ, ਤਾਂ ਸਰੀਰ ਛੱਡ ਦਿੱਤਾ। ਛੱਡਿਆ ਵੀ ਕਹਿ ਕੇ ਵੀ ਆਉਣੀ ਸੀ ਸਰੀਰ ਛੱਡਣ, ਸਰੀਰ ਛੱਡਣ ਤੋਂ ਬਾਅਦ ਉਹਨਾਂ ਪ੍ਰੇਮੀਆਂ ਨੇ ਉਵੇਂ ਹੀ ਚੱਕ ਲਿਆ, ਲੈ ਗਏ, ਚਿਖਾ ਚੀਨੀ ਗਈ, ਸਰੀਰ ਉੱਤੇ ਰੱਖ ਦਿੱਤਾ ਉਸੇ ਤਰ੍ਹਾਂ ਹੀ। ਤਾਂ ਹੁਣ ਫਿਰ ਅੱਗ ਲਾਈ, ਜਦ ਅੱਗ ਲਾਈ, ਜਦ ਭਾਂਬੜ ਮੱਚਿਆ ਨਾ, ਉਹ ਫਿਰ ਲੱਗਿਆ ਗੋਲਿਆਂ ਨੂੰ ਜਾ ਕੇ ਅੱਗ, ਅਸਤਵਾਜੀਆਂ ਨੂੰ, ਚੱਲੀਆਂ ਸਮਾਨ ਨੂੰ ਗੋਲੇ ਵੱਜਣੇ ਸ਼ੁਰੂ ਹੋ ਗਏ। ਉਹ ਪਿੱਛੇ ਹਟ ਕੇ ਡਰਦੇ, ਚਿਖਾ ਤੋਂ ਪਿੱਛੇ, ਕਹਿਣ ਲੱਗੇ ਮਹਾਤਮਾ ਸੱਚ ਕਹਿੰਦੇ ਹੁੰਦੇ ਸੀਗੇ, ਆਪਾਂ ਸੱਚ ਮੰਨਿਆ ਨਾ, ਆਹ ਦੇਖੋ ਜਾਂਦੇ ਹੋਏ ਵੀ ਦੀਵਾਲੀ ਦਿਖਾ ਗਏ ਆਪਾਂ ਨੂੰ। ਐਸਾ ਹੁੰਦਾ ਮਹਾਤਮਾ ਦੀ ਸਦਾ ਦੀਵਾਲੀ ਹੁੰਦੀ ਹੈ। ਦੀਵਾਲੀ ਦਾ ਸਰੂਪ ਕੀ ਹੈ, ਮਨ ਨੇ ਖੁਸ਼ ਹੋ ਜਾਣਾ, ਆਹ ਖੁਸ਼ ਹੀ ਹੈ ਤਮਾਸ਼ੇ ਦੇ ਕਰਕੇ, ਮਹਾਤਮਾ ਦਾ ਹਮੇਸ਼ਾ ਹੀ ਖੁਸ਼ ਰਹਿੰਦਾ, ਉੱਥੇ ਹੈ ਹੀ ਨਹੀਂ ਖੁਸ਼ੀ ਗਮੀ, ਇਹ ਤਾਂ ਉਹਦੇ ਉੱਤਰ ਗਿਆ ਥੱਲੇ। ਉਹ ਜਿਹੜਾ ਘੂਰਦੇ ਨੇ ਨਾ ਜਗਿਆਸੂਆਂ ਨੂੰ, ਉਹਦੇ ਭਲੇ ਵਾਸਤੇ ਘੂਰਦੇ ਨੇ, ਨਹੀਂ ਉਹਨਾਂ ਨੂੰ ਕੋਈ ਲੋੜ ਵੀ ਨਹੀਂ ਹੈ। ਜਿਹੜੇ ਪ੍ਰਾਪਤ ਮਹਾਤਮਾ ਹੁੰਦੇ ਨੇ ਨਾ, ਉਹਨਾਂ ਦਾ ਸੰਬੰਧ ਹੀ ਨਹੀਂ ਹੁੰਦਾ ਨਿਵਿਰਤੀ ਨਾਲ, ਪ੍ਰਵਿਰਤੀ ਨਾਲ, ਬਸ ਉਹ ਆਪਣੇ ਆਨੰਦ 'ਚ ਰਹਿੰਦੇ ਨੇ, ਕੋਈ ਮਰੇ ਕੋਈ ਜੀਵੇ, ਸੁਤਰਾ ਘੋਲ ਪਤਾਸੇ ਪੀਵੇ, ਇਸ ਤਰ੍ਹਾਂ ਦੇ ਹੁੰਦੇ ਨੇ। ਆਓ ਜਿਹੜੀ ਇਹ ਦੀਵਾਲੀ ਹੈ ਨਾ, ਹਿੰਦੂ ਮਤ ਦੇ ਵਿੱਚ ਤਾਂ ਇਹ ਚੱਲੀ ਹੈ, ਇਹ ਵਿਸ਼ਨੂੰ ਭਗਵਾਨ ਦੇ ਪਹਿਰੇ ਤੇ ਜੈ ਬਜਾਇ ਦੋ ਪਹਿਰੇਦਾਰ ਸੀਗੇ। ਪਿਰਗੂ ਬਹੁਤ ਬੜਾ ਪੜ੍ਹਿਆ ਲਿਖਿਆ ਪੰਡਿਤ ਸੀ, ਸ਼ਕਤੀਸ਼ਾਲੀ, ਉਹ ਕਿਤੇ ਵਿਸ਼ਨੂੰ ਭਗਵਾਨ ਨੂੰ ਮਿਲਣ ਵਾਸਤੇ ਆਇਆ, ਉਹ ਜੈ ਬਜਾਇ ਨੇ ਘੇਰ ਲਿਆ, ਕਦੇ ਨਹੀਂ ਅੰਦਰ ਜਾ ਸਕਦਾ, ਮੈਂ ਕਿਵੇਂ ਜਾਣ ਸਕ ਜਾ ਸਕਦਾਂਗਾ, ਤਾਂ ਇਹ ਵੀ ਜਾਵਾਂਗਾ। ਪਰ ਉਹਨਾਂ ਨੇ ਘੇਰਿਆ, ਉਹਨੇ ਸਰਾਫ ਦੇ ਤਾ, ਬੜਾ ਸ਼ਕਤੀਸ਼ਾਲੀ ਦੀ ਪਿਰਗੂ ਇੱਕ ਗ੍ਰੰਥ ਹੈ ਕੋਈ, ਹੁਣ ਤਾਂ ਇਹਨਾਂ ਪੰਡਿਤਾਂ ਨੇ ਪਾੜ ਪੂੜ ਲਿਆ, ਲੈਦਾ ਲੈਦਾ ਕਰ ਲਿਆ, ਜਿਤਨੇ ਆਪਣੇ ਕਰਮ ਨੇ ਸਾਰੇ ਉਹਦੇ 'ਚ ਲਿਖੇ ਹੋਏ ਨੇ, ਦੇਖ ਲਓ ਉਹ ਤਾਂ ਹੱਕ ਵੀ ਨਹੀਂ ਕਦ ਹੋਇਆ। ਹੁਣ ਆਪਾਂ ਜੰਮਦੇ ਮਰਦੇ ਹਾਂ, ਆਪਣੇ ਵੀ ਹੁਣ ਲਿਖੇ ਨੇ ਉਹਦੇ 'ਚ। ਜਥੇ ਦੁਨੀਆਂ ਰਹੂਗੀ ਨਾ, ਜੰਮੀ ਮਰੂਗੀ, ਉਹਦੇ ਵਿੱਚੋਂ ਜਾ ਕੇ ਜੇ ਮਿਲ ਜਾਵੇ ਨਾ, ਉਹ ਟੇਵਾ ਜਿਹਾ ਕੀ ਹੁੰਦਾ। ਜਿਸ ਟਾਈਮ ਬੱਚਾ ਜਨਮ ਲੈਂਦਾ ਨਾ, ਉਹ ਟਾਈਮ ਲਿਖਿਆ ਹੋਵੇ, ਉਹ ਸਾਰਾ 12 ਬੂਰਾਂ ਜੀ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀਆਂ, ਉਹ ਲਿਖੀਆਂ ਹੋਣ, ਉਹਦੇ ਨਾਲ ਮਿਲ ਜਾਵੇ, ਦੱਸ ਦੂਗਾ ਵੀ ਇਹੋ ਜਿਹਾ ਬੰਦਾ ਹੈ, ਬਸ ਪਿਛਲੇ ਜਨਮ ਚਾਹੇ ਇਹ ਆਹ ਸੀਗਾ। ਐਸਾ ਗ੍ਰੰਥ ਉਹ ਪਿਰਗੂ ਦਾ ਬਣਾਇਆ, ਦੇਖ ਲਓ ਕਿਤਨਾ ਹੀ ਰੋਸ਼ਨੀ ਸੀ ਉਸ ਨੂੰ ਕਰਮਾਂ ਦੀ। ਖੈ ਸ਼ਰਾਫ ਉਹਨਾਂ ਨੂੰ ਦੇ ਦਿੱਤਾ। ਉਹਨਾਂ ਨੇ ਫਿਰ ਕਿਹਾ ਵੀ ਸ਼ਰਾਫ ਟਲ ਵੀ ਸਕਦਾ ਕਿ ਵਿਸ਼ਨੂੰ ਭਗਵਾਨ ਦੇ ਅੱਗੇ ਬੇਨਤੀ ਕਰੇ, ਜਾਂ ਉਹ ਭਿਰਗੂ ਪੰਡਿਤ ਦੇ ਅੱਗੇ ਬੇਨਤੀ ਕਰੀ। ਉਹ ਕਹਿਣ ਲੱਗਾ ਹਾਂ ਬਈ ਸ਼ਰਾਫ ਦਾ ਦਿੱਤਾ ਜ਼ਿਆਦਾ ਜਨਮਾਂ ਦਾ। ਉਹ ਕਹਿੰਦੇ ਕਿਰਪਾ ਕਰੋ, ਥੋੜ੍ਹੇ ਜਨਮਾਂ 'ਚ ਵੀ ਸਰ ਸਕਦਾ। ਉਹ ਕਹਿੰਦੇ ਹਾਂ ਇੱਕ ਗੱਲ ਹੈ, ਕੀ ਹੈ? ਕਹਿੰਦੇ ਤੁਸੀਂ ਭਗਵਾਨ ਨਾਲ ਬੈਰ ਬੰਨਿਆ ਕਰਿਓ ਜਾਂ ਤੁਹਾਡਾ ਜਨਮ ਹੋਇਆ ਕਰੂਗਾ, ਭਗਵਾਨ ਤੁਹਾਨੂੰ ਮਾਰ ਦਿਆ ਕਰੂਗਾ, 6 ਜਨਮਾਂ ਦੇ ਵਿੱਚ ਤੁਹਾਡਾ ਸਾਰਾ ਫੈਸਲਾ ਹੋ ਜਾਊਗਾ। ਦੋ ਸੀ ਨਾ, ਆਓ ਇਸ ਤਰ੍ਹਾਂ ਉਹਨਾਂ ਨੇ ਇਉਂ ਫਿਰ ਉਹਨਾਂ ਨੇ ਸਰੀਰ ਛੱਡ ਕੇ ਮਾਤ ਲੋਕ ਦੇ ਵਿੱਚ ਆ ਗਏ। ਹਰਨਾਕਸ਼ ਦੀ ਨਾ ਜਿਹੜਾ ਹਰਨਾਕਸ਼ ਹਰਨਖ ਦੋ ਭਰਾ ਸਨ, ਇਹ ਉਹੀ ਸੀ ਜਾਇ ਬਜਾਇ ਸੀ ਜਿਹੜੇ। ਇਹਨਾਂ ਨੇ ਫਿਰ ਪ੍ਰਹਲਾਦ ਨਾਲ ਬੈਰ ਬੰਨਿਆ ਹਰਨਾਕਸ਼ ਨੇ। ਕੀ ਹੋਇਆ? ਉਹ ਜਿਹੜਾ ਵਿਸ਼ਨੂੰ ਭਗਵਾਨ ਸੀ ਨਾ, ਜਾਂ ਕਹਿ ਲਓ ਪਰਮੇਸ਼ਰ ਸੀ, ਤਾਂ ਫਿਰ ਉਸਨੇ ਨਰਸਿੰਘ ਦਾ ਸਰੂਪ ਧਾਰਿਆ, ਥੰਮ 'ਚੋਂ ਨਿਕਲਿਆ, ਥੰਮ 'ਚੋਂ ਨਿਕਲ ਕੇ ਉਹਨੇ ਬਹੁਤ ਤਪੱਸਿਆ ਕਰੀ ਹੋਈ ਸੀ। ਦੇਖ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਇਹੀਆਂ ਜੀਆਂ ਬਹੁਤ। ਉਹ ਇਉਂ ਹੋ ਗਿਆ ਵੀ ਮੈਂ ਹੁਣ ਮਰਨਾ ਨਹੀਂ ਹੈ। ਉਹਨੂੰ ਇਉਂ ਤਾਂ ਪਤਾ ਨਹੀਂ ਸੀ ਮੈਂ ਜੀਵ ਹਾਂ, ਵੀ ਜਿਹੜਾ ਸਰਵਗ ਗੁਰੂ ਆ ਉਹ ਤਾਂ ਹੋਰ ਵੀ ਵਿਧੀ ਬਣਾ ਲੂਗਾ, ਹੋਰ ਵਿਧੀ ਬਣਾ ਲੈਂਦਾ ਹੁੰਦਾ ਉਹ ਤਾਂ। ਆਓ ਜਿਸ ਤਰ੍ਹਾਂ ਭਾਈ ਲੱਖੂ ਨੇ ਬੁੱਧੂ ਨੂੰ ਸ਼ਰਾਬ ਦੇ ਤਾ ਵੀ ਤੇਰੇ ਆਵੇ ਨਹੀਂ ਪੱਕਣੇ, ਜ਼ੋਰ ਲਾ ਲਾ ਤਾਂ ਮੈਨੂੰ ਰੋਟੀ ਨਹੀਂ ਖਿਲਾਈ। ਖੈਰ ਪਰਮੇਸ਼ਰ ਭਗਤਾਂ ਦੀ ਮੰਨਦਾ, ਬੁੱਧੂ ਦੇ ਆਵੇ ਕੱਚੇ, 5ਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ, ਮਹਾਰਾਜ ਮੇਰੀ ਗਰੀਬ ਮਾਰ ਹੋ ਗਈ। ਕਹਿੰਦੇ ਤਾਂ ਕੋਈ ਗਲਤੀ ਤਾਂ ਨਹੀਂ ਹੋਣੀ ਹੈ, ਸਾਰੀ ਗੱਲ ਦੱਸੀ ਵੀ ਇਹ ਲੱਖੂ ਨਾਮ ਇੱਕ ਸਿੱਖ ਆਇਆ ਸੀ, ਉਹਨੇ ਪ੍ਰਸ਼ਾਦਾ ਨਹੀਂ ਛਕਿਆ, ਜਾਂਦਾ ਹੋਇਆ ਕਹੇਗਾ ਆਵੇ ਨਹੀਂ ਪੱਕਣੇ। ਅਤੇ ਫਿਰ 5ਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਭਾਈ ਬੁੱਧੂ ਬਚਨ ਤਾਂ ਉਹਦਾ ਹੀ ਸੱਚ ਰਹੇਗਾ, ਹੁਣ ਆਵੇ ਤਾਂ ਰਹਿਣਗੇ ਕੱਚੇ ਹੀ, ਪਰ ਜਾਂ ਤੂੰ ਸਾਡਾ ਸਿੱਖਾਂ ਪੱਕਿਆਂ ਦੇ ਭਾਅ ਵਿਖ ਜਾਣਗੇ, ਪੜ੍ਹੋ ਪ੍ਰੇਮ ਨਾਲ ਹੁਣ ਪਕਾਉਣਗੇ ਉਹਦੇ ਉਹਦੇ ਕੱਚਿਆਂ ਨੂੰ ਪੱਕਿਆਂ ਦੇ ਭਾਅ ਪਕਾਉਣਾ। Thank you. ਕਲਾ ਵਰਤਾਈ ਗੁਰੂ ਸਾਹਿਬ ਜੀ ਨੇ। ਇੰਦਰ ਨੂੰ ਆਰਡਰ ਕਰਤਾ ਵੀ ਲਾਹੌਰ ਤੇ ਵਰਨਾ ਸ਼ੁਰੂ ਹੋ ਜਾ। ਇਤਨਾ ਮੀਂਹ ਪੈਣਾ ਸ਼ੁਰੂ ਹੋ ਗਿਆ, ਕਿਲੇ ਦੀ ਕੰਧ ਡਿੱਪੀ ਸਾਰੀ। ਕਿਤੋਂ ਇਤਨਾ ਮਿਲੇ, ਕੰਧ ਕਿਹੜਾ ਥੋੜੀ ਹੁੰਦੀ ਆ ਕਿਲੇ ਦੀ। ਹੌਲੀ ਹੌਲੀ ਅਹਿਲਕਾਰਾਂ ਨੂੰ ਪਤਾ ਲੱਗਿਆ ਵੀ ਇੱਟ ਤਾਂ ਹੈ ਬੁੱਧੂ ਕੋਲ ਪਰ ਪਿੱਲੀ ਹੈ। ਅਹਿਲਕਾਰ ਆਏ, ਕਹਿਣ ਲੱਗੇ ਬੁੱਧੂ ਇੱਟ ਵੇਚਣੀ ਹੈ। ਕਹਿੰਦਾ ਹਾਂਜੀ ਵੇਚਣੀ ਤਾਂ ਹੈ ਪਰ ਪੱਕੀਆਂ ਇੱਟਾਂ ਦੇ ਭਾਅ ਵੇਚਣੀਆਂ, ਮੈਂ ਤਾਂ ਪਿੱਲੀਆਂ ਦੇ ਨਹੀਂ ਵੇਚਣੀ। ਹੁਣ ਉਹਨਾਂ ਨੂੰ ਲੋੜ ਸੀ ਉਹ ਪਿੱਲੀਆਂ ਇੱਟਾਂ ਸ਼ਾਹੀ ਕਿਲੇ ਵਾਸਤੇ। ਉਹ ਅਹਿਲਕਾਰ ਨੇ ਪਾਈ ਬੁੱਧੂ ਦੀਆਂ ਸਾਰੀਆਂ ਹੀ ਲੈ ਲਈਆਂ। ਪਰਮੇਸ਼ਰ ਕੀ ਕੁਛ ਨਹੀਂ ਕਰ ਸਕਦਾ, ਪਰਮੇਸ਼ਰ ਨੂੰ ਤਾਂ ਡਰ ਕੇ ਰਹਿਣਾ ਚੰਗਾ ਕਰੋ। ਆਹੋ ਇਸ ਤਰ੍ਹਾਂ ਸੀ, ਉਹਨੇ ਬਹੁਤ ਵਰ ਲਏ ਵੀ ਪਰਮੇਸ਼ਰ ਤੋਂ ਹੀ, ਫਿਰ ਮਾਰਨਾ ਵੀ ਪਰਮੇਸ਼ਰ ਨਹੀਂ ਸੀ ਉਸਨੂੰ। ਪਰਮੇਸ਼ਰ ਨਾਲ ਬੈਰ ਬੰਨਿਆ ਨਾ, ਪ੍ਰਹਲਾਦ ਭਗਤ ਔਰ ਪਰਮੇਸ਼ਰ ਇੱਕੋ ਹੀ ਹੁੰਦੇ ਨੇ ਇਸ ਤਰ੍ਹਾਂ ਦਾ। ਫਿਰ ਕਹਿੰਦਾ ਨਾ ਜਾਨਵਰ 'ਤੇ ਮਰਾਂ ਨਾ 12 ਮਹੀਨਿਆਂ 'ਚ ਮਰਾਂ, ਇਹੋ ਜਿਹਾ ਉਹਨੇ ਬਣਾ ਲਿਆ। ਫਿਰ ਜਦ ਥੰਮ ਨਾਲ ਚਮੇੜਨ ਲੱਗਿਆ ਪ੍ਰਹਲਾਦ ਨੂੰ, ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹ ਚਾਹੇ ਕਿਸੇ ਜਿਹਾ ਸਰੂਪ ਧਾਰ ਲਵੇ। ਦੇਖ ਲਓ ਸਤਯੁਗ ਦੇ ਵਿੱਚ ਬਾਪ ਨੇ ਰੂਪ ਹੋ ਕੇ ਆ ਗਿਆ, ਨਿਕਾਹ ਜਿਹਾ ਮੁੰਡਾ ਬਣ ਕੇ ਰਾਜੇ ਬਲ ਦੇ ਦਰਾਂ ਮੂਹਰੇ ਖੜ ਗਿਆ ਆ ਕੇ। ਆਹੋ ਇਸ ਤਰ੍ਹਾਂ ਫਿਰ ਦੇਖਿਆ, ਫਿਰ ਥੰਮ ਦੇ ਵਿੱਚੋਂ ਨਿਕਲਿਆ ਨਰਸਿੰਘ, ਅੱਧਾ ਉਤਲਾ ਹਿੱਸਾ ਤਾਂ ਸ਼ੇਰ ਦਾ ਮੂਹੜੇ ਪੈਰ ਨੇ ਜਿਹੜੇ ਸ਼ੇਰ ਦੇ ਨੇ, ਥੱਲੇ ਆਦਮੀ ਦੇ ਨੇ। ਤਾਂ ਫਿਰ ਉਹ ਵੀ ਜਿਹੜਾ ਹਰਨਾਕਸ਼ ਵੀ ਬਹੁਤ ਬਲੀ ਸੀਗਾ ਅਤੇ ਉਹ ਵੀ ਫਿਰ ਲੱਗਿਆ ਜੰਗ ਕਰਨ। ਹੁਣ ਉਹ ਜਿਹੜਾ ਸ਼ੇਰ ਦੇ ਮੂਹਰੇ ਕੀ ਕਰ ਸਕਦਾ ਕੋਈ, ਸ਼ੇਰ ਮਾਰੇ ਪੰਜਾ ਕਿਧਰੇ ਛਿੱਟੂ ਚੱਕ ਕੇ ਕਰ। ਉਹ ਇਸ ਤਰ੍ਹਾਂ ਜੰਗ ਹੁੰਦਾ ਰਿਹਾ, ਅੰਬ ਗਿਆ ਫੜ ਲਿਆ ਫਿਰ ਹੱਥਾਂ ਨਾਲ ਫੜ ਕੇ ਡੇਰੀ 'ਤੇ ਰੱਖ ਲਿਆ। ਨਾ ਦਿਨ ਛਿਪਿਆ ਨਾ ਖੜਾ ਸੀ, ਬਹੁਤ ਹੀ ਵਰ ਲਏ ਹੋਏ। ਵਰ ਹੁਣ ਝੂਠੇ ਕਰਨੇ ਸ਼ੁਰੂ ਕਰੇ, ਸਾਰੇ ਕਰਦੇ ਚਲੇ ਗਏ। ਅਖੀਰੀ ਕਹਿਣ ਲੱਗੇ ਹੁਣ ਦੱਸ, ਤੂੰ ਕਹਿੰਦਾ ਨਾ ਮੈਂ ਨਾ ਆਦਮੀ ਤੋਂ ਮਰਾਂ ਨਾ ਜਾਨਵਰ ਤੋਂ, ਦੱਸ ਮੈਂ ਆਦਮੀ ਹਾਂ ਕਿ ਜਾਨਵਰ ਹਾਂ। ਕਹਿੰਦਾ ਜੀ ਨਾ ਆਦਮੀ ਹੈ ਨਾ ਜਾਨਵਰ ਹੈ, ਅੱਧਾ ਆਦਮੀ ਅੱਧਾ ਜਾਨਵਰ ਹੈ। ਸ਼ੇਰ ਦੀਆਂ ਨੌਂਦਰਾਂ ਤੁਸੀਂ ਜਾਣਦੇ ਹੋ ਕਿਟਕਿਟੀਆਂ ਹੁੰਦੀਆਂ ਨੇ। ਹੁਣ ਮੇਰੇ ਹੱਥ 'ਚ ਕੋਈ ਸ਼ਸਤਰ ਹੈ? ਕਹਿੰਦੇ ਨਾ ਜੀ ਸ਼ਸਤਰ ਤਾਂ ਕੋਈ ਨਹੀਂ। ਆਹ ਲਾਉਣ ਦਾ ਵੀ ਨਾ ਜਗ ਲਾਇਆ ਪਰਮੇਸ਼ਰ ਨੇ, ਫਿਰ ਉਹਦਾ ਨੌਹਾਂ ਨਾਲ ਪੇਟ ਪਾੜਦਾ। ਕਿਉਂ ਪਰਮੇਸ਼ਰ ਦੇ ਇੱਥੋਂ ਮਰਿਆ ਹੋਇਆ ਨਾ ਜਿਹੜਾ, ਉਹ ਫਿਰ ਜਨਮ ਕੱਟਣੇ ਸ਼ੁਰੂ ਹੋ ਗਏ। ਆਹ ਫਿਰ ਆ ਤ੍ਰੇਤਾ ਯੁਗ, ਇਹ ਨਿਮਿੱਤਕ ਅਵਤਾਰ ਮੰਨੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅਵਤਾਰ ਹੋਏ ਨੇ, ਤਾਂ ਰਾਮ ਚੰਦਰ ਜੀ ਜਸਰਸ ਰਾਜਾ ਸੀ ਅਯੁੱਧਿਆ ਦਾ, ਚੱਕਰਵਰਤੀ ਰਾਜਾ। ਦੋ ਸ਼ਾਦੀਆਂ ਸਨ ਉਹ 'ਤੇ, ਕਸੱਲਿਆ ਔਰ ਕਕਈ, ਦੋ ਸ਼ਾਦੀਆਂ ਸਨ। ਘਰ ਇਸ ਤਰ੍ਹਾਂ ਹੌਲੀ ਹੌਲੀ ਰਾਮ ਚੰਦਰ ਜੀ ਦਾ ਅਵਤਾਰ, ਲਛਮਣ ਜੀ ਜੰਮੇ, ਫਿਰ ਕਕਈ ਦੇ ਉਹਦੇ ਵੀ ਪੁੱਤਰ ਜੰਮਿਆ, ਭਰਤ, ਭਰਤ ਜੀ ਨੂੰ ਕਹਿੰਦੇ ਨੇ। ਤਾਂ ਫਿਰ ਇਹ ਸਿਆਣੇ ਹੁੰਦੇ ਚਲੇ ਗਏ, ਬੜਾ ਸੀ ਰਾਮ ਚੰਦਰ। ਅਤੇ ਜਦ ਦੇਖਿਆ ਉਸਨੇ ਰਾਜੇ ਨੇ ਵੀ ਹੁਣ ਰਾਮ ਚੰਦਰ ਜੀ ਰਾਜਗੱਦੀ ਦੇ ਲਾਇਕ ਹੋ ਗਏ। ਉਹ ਜਿਹੜੀ ਕਕਈ ਸੀ, ਕਕਈ ਉਹਦਾ ਤਾਂ ਨੌਂ ਹੀ ਖਰਾਬ ਹੈ, ਕਕਈ ਤਾਂ ਨੌਂ ਹੀ ਖਰਾਬ ਹੈ। ਉਸਨੇ ਕਿਤੇ ਰਾਜੇ ਨੂੰ ਖੁਸ਼ ਕਰ ਲਿਆ। ਜਸਰਸ ਰਾਜਾ ਕਹਿੰਦਾ ਰਾਣੀ ਤੈਂ ਮੈਨੂੰ ਖੁਸ਼ ਕਰ ਲਿਆ, ਵਰ ਮੰਗ, ਮੇਰੇ ਤੋਂ ਕੋਈ ਪਦਾਰਥ ਲਾ ਮੈਂ ਤੈਨੂੰ ਦੇਵਾਂ। ਉਹ ਕਹਿਣ ਲੱਗੀ ਰਾਜਨ ਠੀਕ ਹੈ, ਤੂੰ ਮੇਰੇ 'ਤੇ ਖੁਸ਼ ਹੋ ਗਿਆ, ਕੋਈ ਟਾਈਮ ਆਵੇਗਾ ਮੰਗ ਲਾਂਗੀ, ਆਪ ਨਹੀਂ ਮੈਂ ਮੰਗਦੀ, ਜਦ ਟਾਈਮ ਆਵੇਗਾ ਨਾ ਜਦ ਮੰਗਾਂਗੀ। ਖੈਰ ਰਾਮ ਚੰਦਰ ਜੀ ਗੱਦੀ ਦੇ ਲਾਇਕ ਹੋ ਗਏ, ਸਾਰੀਆਂ ਗੱਲਾਂ ਬਾਤਾਂ ਹੋਣ ਲੱਗ ਗਈਆਂ ਵੀ ਰਾਜ ਤਿਲਕ ਰਾਮ ਚੰਦਰ ਨੂੰ ਦਿੱਤਾ ਜਾਵੇਗਾ, ਗੱਦੀ ਦੇ ਰਾਜ ਦੇ ਮਾਲਕ ਬਣਾਏ ਜਾਣਗੇ। ਉਹ ਕਕਈ ਨੇ ਵੀ ਸੁਣ ਲਿਆ, ਉਹ ਕਕਈ ਨੇ ਸੁਣਿਆ ਬਈ ਮੇਰਾ ਪੁੱਤਰ ਤਾਂ ਭਰਤ ਖਾਲੀ ਰਹਿ ਗਿਆ, ਹੋਵੇ ਨਾ ਤਾਂ ਜਿਹੜਾ ਉਹ ਵਚਨ ਕੀਤਾ ਹੋਇਆ ਉਹ ਰਾਜੇ ਦਾ ਆਪ ਮੈਂ ਮੰਗਾਂ, ਆਪ ਮੰਗਾਂ ਮੈਂ। ਕੀ ਮੰਗਾਂ ਮਨ ਦੇ ਵਿੱਚ ਮੈਂ ਇਹ ਮੰਗਾਂ ਬਈ ਜਿਹੜਾ ਰਾਮ ਚੰਦਰ ਹੈ ਇਸ ਨੂੰ ਤਾਂ 12 ਸਾਲ ਦਾ ਹੋਵੇ ਬਨੋਬਾਸ, ਮੇਰਾ ਪੁੱਤਰ ਭਰਤ ਹੈ ਇਸ ਨੂੰ ਰਾਜ ਗੱਦੀ ਮਿਲੇ ਅਤੇ ਮੈਲੇ ਲੀੜੇ ਪਾ ਕੇ ਸ਼ੋਕ ਗਾਹ ਦੇ ਵਿੱਚ ਚਲੀ ਗਈ। ਰਾਜਾ ਦਾ ਪੁੱਛਿਆ ਰਾਣੀ ਕਿੱਥੇ, ਗੋਲੀਆਂ ਕਰਨ ਲੱਗੀਆਂ ਸਰਕਾਰ ਉਹ ਤਾਂ ਸ਼ੋਕ ਗਾਹ 'ਚ ਨੇ। ਰਾਜਾ ਫਿਰ ਉੱਥੇ ਗਿਆ, ਰਾਣੀ ਸਾਹਿਬ ਕੀ ਗੱਲ ਆ, ਕੀ ਦੁੱਖ ਆ ਆਪ ਨੂੰ? ਕਹਿਣ ਲੱਗੀ ਦੁੱਖ ਮੈਨੂੰ ਇਹ ਆ ਵੀ ਜਿਹੜਾ ਤੁਸੀਂ ਮੈਨੂੰ ਵਚਨ ਕਰਾ ਤੀ ਨਾ ਵੀ ਜਦ ਮੰਗਣੀ ਜਦ ਤੇਰਾ ਜੀ ਕਰੇਗਾ, ਮੈਂ ਉਹ ਵਚਨ ਉਹ ਪਦਾਰਥ ਮੰਗਣਾ ਚਾਹੁੰਦੀ ਹਾਂ। ਕਹਿਣ ਲੱਗੇ ਮੰਗ, ਦਿਆਂਗਾ ਮੇਰਾ ਵਚਨ ਕਰਿਆ ਹੋਇਆ। ਉਹਨੂੰ ਪਤਾ ਨਹੀਂ ਵੀ ਪੁੱਠਾ ਸਿੱਟੂਗੀ, ਉਹਨੇ ਕਿਹਾ ਪਦਾਰਥ ਮੰਗ ਲਏਗੀ ਦੇ ਦਾਂਗੇ, ਕੀ ਬੜੀ ਗੱਲ ਹੈ। ਕਹਿਣ ਲੱਗੇ ਲੈ ਸੁਣ ਲਾ ਰਾਜਨ, ਵੀ ਜਿਹੜਾ ਮੇਰਾ ਪੁੱਤਰ ਆ ਨਾ ਭਰਥ, ਇਹਨੂੰ ਤਾਂ ਦੇ ਰਾਜ ਤਿਲਕ। ਜਿਹੜਾ ਤੇਰਾ ਬੜਾ ਪੁੱਤਰ ਆ ਰਾਮ ਚੰਦਰ, ਉਹਨੂੰ 12 ਸਾਲ ਦਾ ਬਨੋਵਾਸ ਦੇ। ਹੁਣ ਵਚਨ ਕੀਤਾ ਹੋਇਆ ਸੀ ਕਰੂੰ। ਰਾਜਾ ਤਾਂ ਕੰਬਣ ਲੱਗ ਗਿਆ ਜਦ ਸੁਣਿਆ ਵੀ ਰਾਮ ਚੰਦਰ ਨੂੰ 12 ਸਾਲ ਦਾ ਬਨੋਵਾਸ, ਸਾਹ ਚੜ ਗਿਆ ਗੁਰਮੁਖ ਉਸ ਨੂੰ, ਗਸ਼ੀ ਖਾ ਕੇ ਡਿੱਪਿਆ। ਪਰ ਹੁਣ ਉਹ ਜਿਹੜਾ ਵਚਨ ਹੈ ਉਹ ਮੁੜਦੇ ਨਹੀਂ ਹੁੰਦੇ, ਧਰਮਾਤਮਾ ਰਾਜੇ ਹੁੰਦੇ ਨੇ ਜਿਹੜੇ। ਘਰ ਹੌਲੀ ਹੌਲੀ ਰਾਮ ਚੰਦਰ ਜੀ ਨੂੰ ਪਤਾ ਲੱਗ ਗਿਆ ਇਸ ਗੱਲ ਦਾ। ਰਾਮ ਚੰਦਰ ਜੀ ਕਹਿਣ ਲੱਗੇ ਪਿਤਾ ਜੀ ਤੁਹਾਡਾ ਵਚਨ ਕਰਿਆ ਹੋਇਆ, ਤੁਸੀਂ ਵਚਨ ਤੋਂ ਨਾ ਫਿਰੋ, ਸਾਨੂੰ ਰਾਜ ਤਿਲਕ ਨਾ ਦਿਓ, ਅਸੀਂ ਤਾਂ ਸਾਨੂੰ ਜੰਗਲਾਂ ਦੇ ਵਿੱਚ ਰਹਿਣਾ, ਸਾਨੂੰ ਕਬੂਲ ਹੈ ਬਣੋ ਵਾਸ ਦੇ ਦਿਓ, ਪਰ ਉਹਦਾ ਵਚਨ ਪੂਰਾ ਕਰ ਦਿਓ। ਬਹੁਤ ਦੁੱਖ ਹੋਇਆ ਗੁਰਮੁਖ, ਰਾਮ ਚੰਦਰ ਜੀ ਅਵਤਾਰ ਸਨ, ਉਹ ਇਸ ਤਰ੍ਹਾਂ ਸਾਰਾ ਹੋ ਗਿਆ, ਰਾਮ ਚੰਦਰ ਜੀ ਨੂੰ ਬਨੋਵਾਸ ਹੋ ਗਿਆ ਗੁਰਮੁਖ। ਹੁਣ ਸੀਤਾ ਔਰ ਲਕਸ਼ਮਣ ਜੀ, ਸੀਤਾ ਕਹਿਣ ਲੱਗੀ ਸਵਾਮੀ ਜੀ ਮੈਂ ਆਪਦੇ ਨਾਲ ਜਾਵਾਂਗੀ, ਸੇਵਾ ਕਰਾਂਗੀ। ਕਹਿਣ ਲੱਗੇ ਉੱਥੇ ਨਹੀਂ, ਜੰਗਲਾਂ ਦੇ ਵਿੱਚ ਐਸਾ ਹੁੰਦਾ, ਬਹੁਤ ਔਖਾ, ਕਹਿੰਦੀ ਚਾਹੇ ਔਖਾ ਸਿਖਾਲਾ ਮੈਂ ਤਾਂ ਨਾਲ ਜਾਵਾਂਗੀ ਤੁਹਾਡੇ। ਲਕਸ਼ਮਣ ਕਹਿੰਦਾ ਮੈਂ ਭਰਾ ਤੁਹਾਡਾ, ਤੁਹਾਡੇ ਨਾਲ ਜਾਵਾਂਗਾ। ਉਹ ਇਸ ਤਰ੍ਹਾਂ ਤ੍ਰੇਤੇ ਯੁੱਗ ਦੇ ਵਿੱਚ ਫਿਰ ਉਹ ਜਿਹੜਾ ਸੀ ਨਾ ਜੈ ਬਜੈ, ਉਹ ਰੌਣ ਔਰ ਕੁੰਭਕਰਨ ਹੋਏ ਰੌਣ। ਇਸ ਤਰ੍ਹਾਂ ਫਿਰ ਬਨੋਵਾਸ ਨੂੰ ਚਲੇ ਗਏ ਰਾਮ ਚੰਦਰ ਜੀ। ਉਹ ਇਸ ਤਰ੍ਹਾਂ ਫਿਰ ਉੱਥੇ ਹਨੂੰਮਾਨ ਦਾ ਮਿਲਾਪ ਹੋਇਆ, ਹਨੂੰਮਾਨ ਹੈ ਜਿਹੜਾ ਇੱਕ ਜਾਮਾਵੰਤ ਰਿਛ ਦਾ ਮਿਲਾਪ ਹੋਇਆ। ਇਸ ਤਰ੍ਹਾਂ ਦੇ ਫਿਰ ਜੰਗਲਾਂ ਦੇ ਵਿੱਚ ਫਿਰਦੇ ਰਹੇ। ਆਓ ਕੋਈ ਭੀਲਣੀ, ਜਿਹਨਾਂ ਨੂੰ ਆ ਗਰੀਬਾਂ ਨੂੰ ਕਹਿ ਦਿੰਦੇ ਆਪਾਂ ਹਰੀਜਨ ਜਾਂ ਮਛਵੀ, ਉਹਦੀ ਸ਼ਾਦੀ ਹੋਈ ਕਿਸੇ ਨਾਲ, ਉਹਦੇ ਵਿਚਾਰੀ ਦਾ ਜਿਹੜਾ ਸਰੀਰ ਸੀ, ਮੂੰਹ ਸੀ, ਜਿਹੜੇ ਅੰਗ ਸੀ ਉਹ ਬਹੁਤ ਘਟਾਵੇ ਜਿਹੇ ਸੀਗੇ, ਘਟਾਵੇ ਘਰ ਗੱਡੀਆਂ ਜਿਹਾ ਹੁੰਦੀਆਂ ਅਤੇ ਝੰਮਣ ਜਿਹਾ ਲੱਗਾ ਹੁੰਦਾ ਸੀਗਾ, ਉਹ ਕਿਤੇ ਬਿਠਾਈ ਜਾਂਦਾ ਸੀਗਾ, ਉਹ ਕੁਦਰਤੀ ਹਵਾ ਆਈ ਤਾਂ ਝੰਮਣ ਉਹਦਾ ਲੀੜਾ ਲੈ ਗਿਆ, ਉਹਨੇ ਦੇਖ ਲਈ, ਉਹਨੇ ਚਲਾ ਕੇ ਮਾਰੀ ਗੱਡੀ ਦੇ ਵਿੱਚੋਂ ਥੱਲੇ, ਉਹ ਡਿੱਪੀ ਵਿਚਾਰੀ। ਉੱਥੇ ਰਿਸ਼ੀ ਦਾ ਸ਼ਰਮ ਸੀ ਕਿਸੇ ਦਾ, ਉਹ ਸੀਗਾ ਇੱਕ ਅੱਖ ਵਾਲਾ, ਇੱਕ ਅੱਖ ਮਹਾਤਮਾ ਨਹੀਂ ਹੁੰਦੀ, ਆਮ ਦੁਨੀਆਂ ਦੇ ਦੋ ਅੱਖਾਂ ਹੁੰਦੀਆਂ ਨੇ, ਦੇਖ ਲਓ ਆਪਣੇ ਦੋ ਅੱਖਾਂ ਨੇ, ਦੁਆਇਤ ਆ ਦੂਆ ਦੇਖਦੇ ਹਾਂ। ਇਹ ਮਹਾਤਮਾ ਦੋਵਾਂ ਅੱਖਾਂ ਨੂੰ ਸੁਰ ਕਰਕੇ ਇੱਕ ਕਰ ਦਿੰਦੇ ਨੇ, ਇੱਕ ਦੇਖਦੇ ਨੇ, ਉਹ ਦੂਆ ਨਹੀਂ ਦੇਖਦੇ, ਨਾ ਇੱਕੋ ਹੀ ਦੇਖਣਗੇ ਬਸ। ਮਹਾਤਮਾ ਦੀ ਇੱਕੋ ਹੀ ਅੱਖ ਹੁੰਦੀ ਆ, ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਹਾਂ, ਆਪਾਂ ਦੋ ਨਾਲ ਦੇਖਦੇ ਹਾਂ। ਖੈਰ ਉਹ ਮਹਾਤਮਾ ਨੇ ਆਪਣੇ ਨੇੜੇ ਕਹਿੰਦੇ ਠੀਕ ਆ ਤੂੰ ਇੱਥੇ ਰਹਿ ਬੰਦਗੀ ਕਰ, ਅਤੇ ਰਾਮ ਚੰਦਰ ਜੀ ਆਉਣਗੇ ਇੱਥੇ, ਉਹ ਤੇਰਾ ਭਲਾ ਕਰ ਦੇਣਗੇ, ਤੈਨੂੰ ਮੁਕਤ ਕਰਨਗੇ ਇੱਥੇ ਆ ਕੇ। ਤੂੰ ਇੱਥੇ, ਅਸੀਂ ਤਾਂ ਹੁਣ ਸਰੀਰ ਛੱਡ ਦੇਣਾ, ਸਾਡੀ ਤਾਂ ਆਜੀ ਹੋ ਗਈ ਪੂਰੀ, ਤੂੰ ਇੱਥੇ ਸੇਵਾ ਕਰੀ ਜਾ। ਉੱਥੇ ਇੱਕ ਪਾਪਾ ਸੱਤ ਦੇ ਵਿੱਚ ਸਾਧੂ ਰਹਿੰਦੇ ਸਨ, ਉਹ ਤਲਾਅ ਸੀ ਪਾਣੀ ਦਾ ਜੰਗਲ ਦੇ ਵਿੱਚ, ਉਹਦੇ ਆਸਰੇ ਉਹਨਾਂ ਦਾ ਜੀਵਨ ਸੀ। ਇਹ ਜਿਹੜੇ ਮਤ ਮਤਾਤਰ ਜੇ ਬਹੁਤ ਹੁੰਦੇ ਸੀ ਅੱਗੇ, ਇਹ ਗਰੀਬਾਂ ਨੂੰ ਜਿਹੜੇ ਇਹ ਬ੍ਰਾਹਮਣ ਲੋਕ ਸੀ ਨਾ, ਇਹ ਬਸ ਲਵੇ ਨਹੀਂ ਸੀ, ਸ਼ੌਂਕ ਨਹੀਂ ਸੀ ਇਹਨਾਂ ਦੀ ਲੈਂਦੇ, ਦੇਖਣਾ ਵੀ ਨਹੀਂ ਸੀ ਚਾਹੁੰਦੇ ਇਹਨਾਂ ਨੂੰ। ਜਿਵੇਂ ਕਬੀਰ ਸਾਹਿਬ ਜੀ ਨੂੰ, ਹਾਲਾਂਕਿ ਉਹ ਰਾਮਾਨੰਦ ਜੀ, ਫਿਰ ਵੀ ਉਹ ਕਹਿੰਦਾ, ਕਬੀਰ ਕਹਿੰਦਾ ਜੀ ਉਹ ਤਾਂ ਪੰਡਿਤ ਹੈ, ਸਾਨੂੰ ਤਾਂ ਉਹਨੇ ਕੀ ਉਪਦੇਸ਼ ਦੇਣਾ, ਨਾ ਮੱਥੇ ਲੱਗੇ। ਇਹ ਪੰਡਿਤ ਆਮ ਜਾਤੀਆਂ ਨੂੰ ਵਿੱਦਿਆ ਨਹੀਂ ਸੀ ਪੜ੍ਹਾਉਂਦੇ ਪਹਿਲਾਂ, ਨਾ ਇਹਦਾ ਕਲਗੀਧਰ ਮਹਾਰਾਜ ਨੇ ਕਿਹਾ ਵੀ ਇਹਨਾਂ ਕੋਲ ਵਿੱਦਿਆ ਲੈਣੀ ਹੈ। ਫਿਰ ਕਹਿਣ ਲੱਗੇ ਸਿੱਖ ਮਹਾਰਾਜ ਜੀ ਉਹਨਾਂ ਨੇ ਨਹੀਂ ਲੈਣੀ ਕਛਹਿਰੇ ਵਾਲੇ ਨੂੰ। ਮਹਾਰਾਜ ਕਹਿੰਦੇ ਵਿੱਦਿਆ ਲੈਣੀ ਹੈ, ਧੋਤੀਆਂ ਪਾ ਲਓ, ਨਿਰਮਲੇ ਸੰਤ ਤੁਸੀਂ ਵਜੋਂਗੇ, ਨਿਰਮਲ ਪੰਥ ਆ ਜਿਹੜਾ। ਹੁਣ ਫਿਰ ਵਿੱਦਿਆ ਲਈ ਨਿਰਮਲਿਆਂ ਨੇ ਜਾ ਕੇ। ਹੁਣ ਦੇਖ ਲਓ ਜਿੰਨੇ ਪੰਡਿਤ ਨਿਰਮਲ ਪੰਥ ਦੇ ਵਿੱਚ ਨੇ ਨਾ, ਬੜੇ ਬੜੇ ਪੰਡਿਤ, ਹੋਰ ਕਿਸੇ ਮਜ਼ਹਬ ਦੇ ਵਿੱਚ ਨਹੀਂ ਹਨ। ਔਰ ਇਸ ਤਰ੍ਹਾਂ ਉਹ ਉੱਥੇ ਸੇਵਾ ਕਰਨ ਲੱਗ ਗਈ। ਉਹ ਸਾਧੂਆਂ ਦੇ ਰਾਹ ਸੰਭਰ ਦਿਆ ਕਰੇ ਅਤੇ ਲੱਕੜੀਆਂ ਸੁੱਕੀਆਂ ਰੱਖ ਦਿਆ ਕਰੇ ਲੈ ਕੇ ਆਪਣਾ ਭੋਜਨ ਪਕਾਉਣ, ਜੇ ਉਹ ਕਿਸੇ ਦੇਖ ਲੈਣ ਨਾ ਸਾ ਉਸ ਨੂੰ ਭੀਲਣੀ ਨੂੰ ਕੁੱਟਿਆ ਕਰਨ। ਹੰਕਾਰ ਆ, ਹੋਰ ਕੀ ਹੈ? ਹੰਕਾਰ ਪਰਮੇਸ਼ਰ ਨੂੰ ਪਾਉਂਦਾ ਨਹੀਂ। ਪੜ੍ਹੋ ਪ੍ਰੇਮ ਨਾਲ ਉਹਨੇ ਦੱਸਿਆ ਜਾ ਹੋਊਗੀ ਭੀਲਣੀ ਦੀ।
ਵੇਲ ਵਾਰ ਤੇ ਸੁਣਾ
ਕੀ ਕਰਦਾ ਚਾਹੇ ਪਰਮੇਸ਼ੁਰ ਨੂੰ ਨਹੀਂ ਪਾਉਂਦਾ ਹੈ। ਉਹਨਾਂ ਨੂੰ ਤਪੱਸਿਆ ਦਾ ਹੰਕਾਰ ਹੋਇਆ ਹੋਇਆ ਸੀ। ਆ ਉਹਨਾਂ ਨੂੰ ਵੀ ਪਤਾ ਲੱਗਿਆ, ਪੰਪਾ ਸਰ ਦੇ ਵਿੱਚ ਪੈ ਗਏ ਕਿਰਮ ਵੀ ਰਾਮ ਚੰਦਰ ਜੀ ਨੇ ਆਉਣਾ, ਬੜੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਉਹ ਤਿਆਰੀਆਂ ਦਾ ਭੁੱਖਾ ਨਹੀਂ ਹੈ। ਤਾਂ ਜੇ ਤਿਆਰੀਆਂ ਦਾ ਭੁੱਖਾ ਹੁੰਦਾ ਸਿੱਧਾ ਦੁਰਯੋਧਨ ਦੇ ਮਹਿਲਾਂ 'ਚ ਚਲਿਆ ਜਾਂਦਾ। ਉਹ ਵਿਦਰ ਦੀ ਛਬਰੀ 'ਚ ਕਿਉਂ ਗਿਆ, ਉਹ ਕਿਉਂ ਘੰਟੇ ਪੰਨੇ ਉੱਥੇ ਜਾ ਕੇ? ਆਓ, ਪਰਮੇਸ਼ੁਰ ਨੂੰ ਪਦਾਰਥ ਨਹੀਂ ਪਿਆਰੇ, ਹੰਕਾਰ ਨਹੀਂ ਕਦੇ ਵੀ ਪਾਉਂਦਾ ਹੈ। ਬੜੀ ਤਿਆਰੀ ਕਰੀ ਉਹਨਾਂ ਨੇ ਸਾਧੂ ਲੋਕਾਂ ਨੇ, ਪਰ ਪਰਮੇਸ਼ੁਰ ਸਭ ਕੁਛ ਜਾਣਦਾ ਹੁੰਦਾ। ਉਹਨਾਂ 'ਚ ਪ੍ਰੇਮ ਨਹੀਂ, ਭੀਲੜੀ 'ਚ ਪ੍ਰੇਮ ਹੈ, ਹੈ ਵਿਚਾਰੀ ਬਹੁਤ। ਪਰਮੇਸ਼ੁਰ ਸਰੀਰ ਨਹੀਂ ਦੇਖਦਾ ਹੁੰਦਾ, ਪਰਮੇਸ਼ੁਰ ਤਾਂ ਪਿਆਰ ਦੇਖਦਾ ਹੁੰਦਾ। ਆਹ ਇਸ ਤਰ੍ਹਾਂ ਰਾਮ ਚੰਦਰ ਜੀ ਉਹ ਸਾਧੂਆਂ ਦੇ ਕੁਟੀਆਂ ਨੂੰ ਛੱਡ ਕੇ ਉਹ ਭੀਲੜੀ ਦੀ ਛਪਰੀ 'ਚ ਚਲੇ ਗਏ। ਉਹ ਭੀਲੜੀ ਨੂੰ ਵੀ ਪਤਾ ਲੱਗਾ ਤਾਂ ਵੀ ਆਉਣਾ ਭਗਵਾਨ ਨੇ। ਉਹ ਵਿਚਾਰੀ ਕੋਲ ਕੀ ਸੀ, ਕੇਲੇ ਵੀ ਨਹੀਂ ਸੀ ਉਹਦੇ ਕੋਲ, ਤਾਂ ਕਿ ਉਹਦਾ ਜੰਗਲ ਦੇ ਵਿੱਚ ਰਹਿੰਦੀ ਸੀ, ਉੱਥੇ ਆਮ ਬੇਰੀਆਂ ਖੜੀਆਂ ਸੀ, ਬੇਰ ਚੁਗ ਲਏ ਉਹਨੇ। ਉਹ ਵੀ ਖਾ ਕੇ ਦੇਖਦੀ ਆ ਵੀ ਮਿੱਠਾ ਹੈ, ਉਹ ਰੱਖਦੀ ਖੱਟਾ ਛੱਡ ਦਿੰਦੀ ਸੀ। ਖੈਰ, ਰਾਮ ਚੰਦਰ ਜੀ ਆ ਗਏ, ਬੈਠ ਗਏ। ਹੁਣ ਜਿੱਥੇ ਭਗਵਾਨ ਚਲਾ ਗਿਆ, ਉਹਨਾਂ ਦੀ ਕੀ ਬੱਟੀ ਦੀ ਸੀ ਉਹਨਾਂ ਰਿਸ਼ੀਆਂ ਦੀ? ਉਹ ਜਿਹਦੇ 'ਤੇ ਘਿਰਣਾ ਕਰਦੇ ਸੀ ਨਾ, ਮਾੜੀ ਸਮਝਦੇ ਸੀ, ਉਸ ਨੂੰ ਦੇਖਣਾ ਨਹੀਂ ਸੀ ਚਾਹੁੰਦੇ, ਤਾਂ ਫਿਰ ਉਹ ਸਾਰੇ ਆ ਕੇ ਬੈਠ ਗਏ ਉੱਥੇ। ਭੀਲਣੀ ਹੁਣ ਮਹਾਰਾਜ ਜੀ ਨੂੰ, ਰਾਮ ਚੰਦਰ ਜੀ ਨੂੰ ਹੁਣ ਬੇਰ ਖਿਲਾਉਂਦੀ ਹੈ। ਬੇਰ ਬੇਰ ਸਕਾ ਵੀ ਹੋ ਜਾਂਦੇ ਨੇ ਬੇਰੀਆਂ ਦੇ, ਆ ਜਿਹੜੇ ਬਾਜੀ ਕਰਦੇ ਨਾ ਲੋਕ, ਅੱਗੇ ਬੇਰੀਆਂ ਹੁੰਦੀਆਂ, ਅੱਜ ਕੱਲ੍ਹ ਤਾਂ ਹੁਣ ਬੇਰੀ ਬੂਰੀ ਕਿੱਥੇ ਆ, ਆ ਜੂਗਲਿਪਸ ਕੜੇ ਨੇ, ਇਹਨਾਂ 'ਚ ਨਾ ਮਿੱਠਾ ਨਾ ਕੁਛ ਹੋਰ, ਕੀ ਕਰੂ ਇਹਨਾਂ ਨੂੰ ਕੋਈ? ਅੱਗੇ ਬੇਰੀਆਂ ਹੁੰਦੀਆਂ ਸਨ ਬਹੁਤ ਖੱਤਿਆਂ ਦੇ ਵਿੱਚ, ਜਿਹੜੇ ਬਾਹਰ ਨਹਿਰਾਂ ਰੂਹਾਂ ਦੇ ਵਿੱਚ ਝਾੜੀਆਂ ਖੜੀਆਂ ਹੁੰਦੀਆਂ, ਬਹੁਤ ਬੇਰ ਹੁੰਦੇ ਝਾੜੀਆਂ ਦੇ। ਇਹ ਬਾਜੀ ਕਰਨੇ ਵਿਚਾਰੇ ਗਰੀਬ ਹੁੰਦੇ ਨੇ, ਇਹਨਾਂ ਨੇ ਝਾੜ ਝਾੜ ਕੇ ਆਪਣਾ ਇਕੱਠੇ ਕਰਕੇ ਸੁਕਾ ਕੇ ਬੋਰੀ ਭਰ ਲੈਣੀ, ਬੇਟਾਈਮੇ ਫਿਰ ਵੇਚ ਜਾਣੇ, ਪਿੰਡਾਂ ਦੇ ਵਿੱਚ ਲੈ ਲੈਂਦੀਆਂ ਤੀ ਬੁੜੀਆਂ, ਇਸ ਤਰ੍ਹਾਂ ਦੀ। ਤਾਂ ਉਹ ਸੁੱਕੇ ਸੀ ਬੇਰ, ਅਤੇ ਰਾਮ ਚੰਦਰ ਜੀ ਛੱਕਦੇ ਨੇ, ਕਹਿੰਦੇ ਮਾਤਾ ਬਹੁਤ ਰਸ ਆਉਂਦਾ ਬੇਰਾਂ 'ਚੋਂ, ਤਾਂ ਬਹੁਤ ਵਡਿਆਈ ਕਰਨ ਭੀਲਣੀ ਦੀ। ਉਹ ਬਟੇ ਖਾਨ ਕੋਲ ਬੈਠੇ, ਕੋਲ ਬੈਠੇ ਬਟੇ ਖਾਨ ਗੁਰਮੁਖੋਂ। ਖੈਰ, ਉਹਨਾਂ ਨੇ ਫਿਰ ਬੇਨਤੀ ਕਰੀ ਵੀ ਮਹਾਰਾਜ ਜੀ ਸਾਡੇ ਸਥਾਨ 'ਤੇ ਚਰਨ ਪਾਓ, ਅਤੇ ਨਾਲੇ ਪੰਪਾ ਸਰ ਦੇ ਵਿੱਚ ਪੈ ਗਏ ਕਿਰਮ, ਕਿਰਪਾ ਕਰੋ ਚਰਨ ਧੋ ਕੇ ਪਾਇਓ, ਦੂਰ ਹੋ ਜਾਣ, ਸਾਡਾ ਵਸੀਬਾ ਉਹਨਾਂ ਨਾਲ ਹੀ ਹੈ ਪਾਣੀ ਨਾਲ। ਕਹਿੰਦੇ ਚਲੋ ਭਾਈ ਚੱਲਦੇ ਹਾਂ। ਹੁਣ ਜਿੱਥੇ ਪਰਮੇਸ਼ੁਰ ਜਾਂਦਾ ਭੀਲਣੀ ਨੇ ਨਾਲ ਜਾਣਾ, ਕਿ ਉਹ ਗਈ ਉਹਦੇ ਕੁਟੀਆ 'ਚ ਨੇ ਪਹਿਲਾਂ, ਹੁਣ ਭੀਲਣੀ ਨਾਲ ਹੈ, ਤੁਰੀ ਜਾਂਦੀ ਆ। ਉਹ ਵੀ ਹੈਗੇ ਸਾਧੂ ਲੋਕ ਵੀ ਚਲੇ ਗਏ, ਬਿਸਤਰਾ ਵਿਛਾਤਾ, ਬੈਠ ਗਏ ਪਲੰਘ 'ਤੇ। ਉੱਥੇ ਕੋਈ ਬਿਸਤਰਾ ਨਹੀਂ ਸੀ, ਭੀਲਣੀ ਨੇ ਥੱਲੇ ਹੀ ਬੈਠੇ ਸੀ। ਬੈਠ ਗਏ, ਜਲ ਪਾਣੀ ਜੋ ਜਿਸ ਤਰ੍ਹਾਂ ਦਾ ਹੁੰਦਾ ਕਰਿਆ, ਬੇਨਤੀ ਕਰੀ ਉਹਨਾਂ ਨੇ, ਮਹਾਰਾਜ ਜੀ ਇਸ ਤਲਾਅ ਦੇ ਵਿੱਚ ਕਿਰਮ ਪੈ ਗਏ, ਕਿਰਪਾ ਕਰੋ, ਆਪੋ ਪਰਮੇਸ਼ੁਰ ਸਰੂਪ, ਤੁਸੀਂ ਚਰਨ ਧੋ ਕੇ ਪਾਓ ਅਤੇ ਕੀੜੇ ਦੂਰ ਹੋ ਜਾਣ, ਅਤੇ ਜਲ ਪਾਣੀ ਵਰਤਣਾ ਸ਼ੁਰੂ ਕਰੀਏ। ਕ੍ਰਿਸ਼ਨ ਰਾਮ ਚੰਦਰ ਜੀ ਕਹਿਣ ਲੱਗੇ, ਆ ਰਿਸ਼ੀ ਲੋਕੋ, ਤੁਹਾਡੀ ਵੀ ਬਹੁਤ ਤਪੱਸਿਆ ਕਰੀ ਹੋਈ ਹੈ, ਇਹ ਤਾਂ ਤੁਹਾਡੇ ਚਰਨ ਧੋਤਿਆਂ 'ਤੇ ਹੀ ਹੋ ਜੂਗਾ ਠੀਕ, ਐਨ ਹੌਲੇ ਕਰਕੇ ਛੱਡਣਗੇ। ਕਹਿਣ ਲੱਗੇ ਉਹ ਕਰੋ ਤੁਸੀਂ ਸਾਰੇ ਰਿਸ਼ੀ ਹੋ ਨਾ ਜਿੰਨੇ, ਤੁਸੀਂ ਚਰਨ ਧੋ ਕੇ ਨਾ ਤਲਾਅ ਦੇ ਵਿੱਚ ਪਾਵੋ, ਕਿਰਮ ਹਟ ਜਾਣਗੇ। ਉਹਨਾਂ ਨੇ ਧੋ ਕੇ ਪਾਏ, ਕੁਛ ਨਾ ਫਰਕ ਪਿਆ, ਪਿਆ ਹੀ ਨਹੀਂ। ਕਹਿਣ ਲੱਗੇ ਮਹਾਰਾਜ ਜੀ ਨਹੀਂ, ਠੀਕ ਨਹੀਂ ਹੋਇਆ। ਕਹਿੰਦੇ ਫਿਰ ਭਾਈ ਸਾਡੇ ਧੋ ਲਓ। ਫਿਰ ਰਾਮ ਚੰਦਰ ਜੀ ਦੇ ਚਰਨ ਧੋ ਕੇ ਪਾਏ, ਕੀੜਿਆਂ 'ਚ ਫਰਕ ਹੀ ਨਹੀਂ ਪਿਆ, ਕੋਈ ਨਹੀਂ ਪਿਆ। ਕਹਿਣ ਲੱਗੇ ਕੋਈ ਹੋਰ ਵੀ ਮਹਾਤਮਾ ਰਹਿੰਦਾ ਇੱਥੇ? ਕਹਿਣ ਲੱਗੇ ਹੋਰ ਵੀ ਮਹਾਤਮਾ ਰਹਿੰਦਾ ਜੀ, ਮਹਾਤਮਾ ਦਾ ਕੋਈ ਨਹੀਂ, ਆ ਭੀਲਣੀ ਬੈਠੀ ਹੈ, ਇਹ ਹੈ ਇੱਥੇ, ਹੋਰ ਤਾਂ ਕੋਈ ਨਹੀਂ। ਕਹਿੰਦੇ ਉਹ ਕਰੋ ਫਿਰ ਇਹਦੇ ਧੋ ਕੇ ਪਾ ਕੇ ਦੇਖ ਲਓ, ਭੀਲਣੀ ਦੇ ਧੋ ਲਓ। ਹੁਣ ਪਰਮੇਸ਼ੁਰ ਦਾ ਕਿਹਾ ਆ ਕੌਣ ਮੋੜੇ, ਪੀੜੀ ਦੇ ਪੈਰ ਧੋਲੇ ਵਿਚਾਰੀ ਦੇ, ਫਟੇ ਪਏ ਪੈਰ, ਵਿਆਈਆਂ ਇੰਨੀ ਮਿੱਟੀ ਜੰਮੀ ਪਈ ਉੱਤੇ ਧੋਲੇ, ਪਰ ਉਹ ਅੰਮ੍ਰਿਤ ਹੈ, ਅੰਮ੍ਰਿਤ ਹੈ ਮਿੱਟੀ ਜਿਹੜੀ ਲੱਗੀ ਹੋਈ ਉਹਦੇ ਚਰਨਾਂ ਨੂੰ। ਖੈਰ ਧੋ ਕੇ ਜਾਂ ਤਲਾ ਦੇ ਵਿੱਚ ਪਾਏ, ਕੰਗੂ ਵਰਗਾ ਹੋ ਗਿਆ ਪਾਣੀ, ਹੰਕਾਰ ਤੋੜਤਾ ਉਹਨਾਂ ਦਾ, ਰਿਸ਼ੀਆਂ ਦਾ। ਆਓ ਪਰਮੇਸ਼ਰ ਜਿਹੜਾ ਪ੍ਰੇਮ ਦਾ ਭੁੱਖਾ ਹੈ, ਪੜੋ ਪ੍ਰੇਮ ਦੇ ਨਾਲ।
ਆਓ ਭਗਤ ਦਾ ਭੁੱਖਾ ਗੋਬਿੰਦ ਮੇਰਾ,
ਚਲੇ ਗਏ ਜੰਗਲ ਚ। ਉਹ ਜਿਹੜਾ ਰਾਉਣ ਸੀ, ਰਾਉਣ ਚਾਰ ਵੇਦਾਂ ਦਾ ਬਗਤਾ, ਟੀਕਾਕਾਰ, ਗਿਆਨਵਾਨ ਪੰਡਿਤ ਸੀ ਉਹ। ਉਸਨੇ ਸੋਚਿਆ ਵੀ ਹੁਣ ਭਗਵਾਨ ਦੇ ਨਾਲ ਕਿਸੇ ਤਰੀਕੇ ਸਿਰ ਬੈਰ ਬਣੀਏ, ਸਭ ਕੁਛ ਜਾਣਦਾ ਸੀ ਉਹ। ਆਹ ਇਸ ਤਰ੍ਹਾਂ ਫਿਰਦਿਆਂ ਫਿਰਦਿਆਂ ਜੰਗਲ ਦੇ ਵਿੱਚ ਸੋਨੇ ਦਾ ਮਿਰਗ ਬਣ ਕੇ, ਸੋਨੇ ਦਾ ਮਿਰਗ ਬਣ ਗਿਆ। ਦੇਖ ਲਓ, ਸੀਤਾ ਨੂੰ ਲੱਗਿਆ ਸੋਹਣਾ, ਕਹਿਣ ਲੱਗੀ ਸਵਾਮੀ ਜੀ ਉਹ ਮਿਰਗ ਫੜੋ। ਰਾਮ ਚੰਦਰ ਜੀ ਪਿੱਛੇ, ਖੈਰ ਉਹ ਲੋਪ ਹੋ ਕੇ ਸਾਧੂ ਦਾ ਰੂਪ ਧਾਰ ਕੇ ਆ ਗਿਆ। ਲਕਸ਼ਮਣ ਨੂੰ ਕਹਿਣ ਲੱਗੀ ਸੀਤਾ ਤੁਸੀਂ ਲੈ ਕੇ ਆਓ, ਜਾਓ ਮੁੜੇ ਨਹੀਂ। ਉਹ ਨਾ ਵਿਚਾਰਾ ਚਲਿਆ ਗਿਆ, ਤਾਂ ਆ ਗਿਆ ਰਾਉਣ ਫਿਰ ਸਾਧੂ ਦਾ ਸਰੂਪ ਧਾਰ ਕੇ, ਅਲਖ ਜਗਾਈ ਆ ਕੇ। ਹੁਣ ਲਕਸ਼ਮਣ ਜੀ ਕਾਰ ਕੱਢ ਗਏ ਸਨ ਵੀ ਆ ਮਾਤਾ ਤੂੰ ਬਾਹਰ ਨਾ ਨਿਕਲੀ, ਤੈਨੂੰ ਕੋਈ ਇੱਥੇ ਹੱਥ ਨਹੀਂ ਲਾ ਸਕਦਾ। ਉਹ ਜਾ ਉਹ ਭਿਕਸ਼ਾ ਲੈ ਕੇ ਕਹਿਣ ਲੱਗੀ ਮੈਨੂੰ ਹੁਕਮ ਨਹੀਂ ਬਾਹਰ ਨਿਕਲਣ ਦਾ, ਅੰਦਰ ਹੋ ਕੇ ਲੈ ਲਾ ਭਿਕਸ਼ਾ। ਉਹਨੂੰ ਅੱਗ ਲੱਗ ਗਈ ਅੱਗ। ਇਸ ਤਰ੍ਹਾਂ ਫਿਰ ਉਸਨੇ ਕਿਹਾ ਵੀ ਮੈਂ ਕਿਵੇਂ ਨਾ ਕਿਵੇਂ, ਖੈਰ ਸੀਤਾ ਬਾਹਰ ਨਿਕਲਿਆ ਹੀ ਲੈ ਗਿਆ, ਲੰਕਾ ਦੇ ਵਿੱਚ ਲੈ ਗਿਆ, ਜਿੱਥੇ ਉਹਦੀ ਰਾਜਤੀ ਉੱਥੇ ਲੈ ਗਿਆ। ਤਾਂ ਫਿਰ ਰਾਮ ਚੰਦਰ ਜੀ ਨੂੰ ਵੀ ਯਾਦ ਆਏ, ਮੁੜ ਕੇ ਉੱਥੇ ਸੀਤਾ ਹੈ ਹੀ ਨਹੀਂ। ਫਿਰ ਹੀ ਨੱਠ ਭੱਜ ਕਰੀ, ਨਹੀਂ ਪਤਾ ਲੱਗਿਆ। ਤਾਂ ਫਿਰ ਹਨੂੰਮਾਨ ਨੂੰ ਕਿਹਾ, ਹਨੂੰਮਾਨ ਤੂੰ ਸੀਤਾ ਦਾ ਪਤਾ ਕਰ ਸਕਦਾ? ਕਹਿੰਦਾ ਜੋ ਆਪਦਾ ਹੁਕਮ ਹੈ ਮਨਾਉਣ ਬਜਾਉਣ ਨੂੰ ਤਿਆਰ ਹਾਂ। ਸਮੁੰਦਰੋਂ ਪਾਰ ਲੈ ਗਿਆ ਸੀਤਾ ਨੂੰ, ਦੇਖ ਲਓ ਸਮੁੰਦਰ, ਲੰਕਾ ਸਮੁੰਦਰ ਦੇ ਵਿੱਚੋਂ ਹੈ। ਤਾਂ ਹਨੂੰਮਾਨ ਨੇ ਛਾਲ ਮਾਰੀ। ਫਿਰ ਹਨੂੰਮਾਨ ਪੌਣ ਪੁੱਤਰ ਸੀ, ਜੈਸੇ ਪੌਣ ਉੱਡਦੀ ਆ ਇਸੇ ਹੀ ਉੱਡਦਾ ਦੀ ਸਰੀਰ ਸਣੇ ਚਲਿਆ ਗਿਆ ਸੀਤਾ ਕੋ। ਅਸ਼ੋਕ ਵਣ ਦੇ ਵਿੱਚ ਉਹਦੀ ਕੈਦ ਕਰੀ ਹੋਈ ਹੈ। ਇੱਕ ਸਾਲ ਦੇ ਨਾਲ ਲੰਕਾ ਦੇ ਵਿੱਚ ਜਾ ਕੇ ਉਤਰਿਆ ਹਨੂੰਮਾਨ। ਮੁੰਦੀ ਦਿੱਤੀ ਰਾਮ ਚੰਦਰ ਨੇ ਵੀ ਆ ਨਿਸ਼ਾਨੀ ਦਿਖਾ ਦੀ, ਨਹੀਂ ਤਾਂ ਉਹ ਕਹੂਗੀ ਖਬਰਾਂ ਕੌਣ ਹੈ ਤੂੰ, ਬਾਂਦਰ ਕਿੱਧਰੋਂ ਆ ਗਿਆ। ਦਰਖਤ 'ਤੇ ਬੈਠ ਗਿਆ, ਦਰਖਤ 'ਤੇ ਛੋਟਾ ਜਿਹਾ ਸਰੂਪ ਤਾਂ ਲਿਆ ਬਾਂਦਰਾਂ ਵਰਗਾ, ਉਹ ਤਾਂ ਬਹੁਤ ਵਿਸਾਰ ਸੀ ਨਾ ਹਨੂੰਮਾਨ ਦਾ ਸਰੀਰ। ਬੈਠਿਆਂ ਬੈਠਿਆਂ ਅਰਾਸ ਬੈਠੀ ਆ ਸੀਤਾ, ਅਤੇ ਮੁੰਦੀ ਸਿੱਟੀ ਸੀਤਾ ਦੇ ਮੂਹਰੇ, ਮੁੰਦੀ ਚੱਕ ਲਈ, ਸਭ ਕੁਛ ਦੇਖਿਆ ਵੀ ਤਾਂ ਰਾਮ ਚੰਦਰ ਦੇ ਹੱਥ ਦੀ ਮੁੰਦੀ ਹੈ, ਕਿੱਥੋਂ ਆ ਗਈ। ਦਰਖਤ ਤੋਂ ਉਤਰਿਆ ਹੌਲੀ ਹੌਲੀ, ਨਮਸਕਾਰ ਕਰੀ ਆ ਕੇ। ਸੀਤਾ ਕਹਿਣ ਲੱਗੀ ਤੂੰ ਕੌਣ ਹੈ? ਕਹਿੰਦਾ ਮੈਂ ਰਾਮ ਚੰਦਰ ਜੀ ਦਾ ਸੇਵਕ ਹਾਂ, ਤੂੰ ਹੈ ਮੇਰੀ ਮਾਤਾ, ਮੈਂ ਤੇਰਾ ਪਤਾ ਕਰਨ ਆਇਆ। ਅੱਛਾ, ਹਨੂੰਮਾਨ ਕਹਿੰਦਾ ਮਾਤਾ ਜੇ ਤੂੰ ਆਰਡਰ ਹੋਵੇ ਮੈਂ ਇੱਧਰ ਛਕਿਆ ਵਾਂ ਕੁਛ। ਉਹ ਜਿਹੜੇ ਰਾਕਸ਼ ਜੇ ਪਹਿਰੇ 'ਤੇ ਖੜੇ ਸੀ ਨਾ, ਉਹ ਜਾ ਫੜੇ ਹਨੂੰਮਾਨ ਨੇ, ਚੱਕੇ ਟੋਭੇ ਦੇ ਵਿੱਚ ਸਿੱਟਵੇ, ਸਾਰਾ ਤਲਾਅ ਭਰਤਾ। ਐਂ ਉੱਥੇ ਲੰਕਾ ਲੂੰਕਾ ਵੀ ਫੂਕਤੀ ਹਨੂੰਮਾਨ ਨੇ, ਇਤਨਾ ਯੋਧਾ ਸੀ। ਘਰ ਆ ਗਿਆ, ਆ ਕੇ ਦੱਸਿਆ ਮਹਾਰਾਜ ਜੀ ਸੀਤਾ ਠੀਕ ਹੈ, ਅਸ਼ੋਕ ਮਨ ਦੇ ਵਿੱਚ ਹੈ, ਕੋਈ ਬਾਲ ਬਿੰਗਾ ਨਹੀਂ ਹੋਇਆ ਉਸਦਾ, ਹੁਣ ਉਹਨੂੰ ਲਿਆਉਣ ਦਾ ਯਤਨ ਕਰੋ। ਫਿਰ ਰਾਮ ਚੰਦਰ ਜੀ ਕਹਿੰਦੇ ਫਿਰ ਸਮੁੰਦਰ ਤੋਂ ਦੀ ਤਾਂ ਤੁਰ ਕੇ ਜਾ ਨਹੀਂ ਹੋਣਾ, ਪੁਲ ਬੰਨੇ ਬਿਨਾਂ, ਰਮੇਸ਼ਰ ਦਾ ਪੁਲ ਕਹਿੰਦੇ ਨੇ ਕੋਈ, ਉਹ ਫਿਰ ਪੱਥਰ ਲਿਆਉਂਦੇ। ਫਿਰ ਹਨੂੰਮਾਨਾਂ ਦੀ ਫੌਜ ਆ ਗਈ, ਖਬਰਾਂ ਕਿੰਨੇ ਕਿੰਨੇ ਹਨੂੰਮਾਨ ਨੇ, ਬੰਦਰ ਕਹਿੰਦੇ ਨੇ ਜਿਹਨੂੰ ਬੰਦਰ, ਆਹੋ ਇਸ ਤਰ੍ਹਾਂ। ਫਿਰ ਉੱਥੇ ਵਿੱਚ ਹਨੂੰਮਾਨ ਹੈ, ਜਰਨੈਲ ਆ ਉਹ, ਹੁਣ ਪੱਥਰ ਲਿਆ ਕੇ ਸਿੱਟਦੇ ਨੇ, ਪੱਥਰ ਤਰਨ ਤਾਂ ਲੱਗ ਗਏ ਰਾਮ ਚੰਦਰ ਦੇ ਕਹਿਣ ਤੋਂ, ਪਰ ਜੁੜਦੇ ਨਹੀਂ, ਜੁੜਦੇ ਨਹੀਂ ਪੱਥਰ। ਹਨੂੰਮਾਨ ਨੇ ਬੇਨਤੀ ਕਰੀ, ਮਹਾਰਾਜ ਪੱਥਰ ਤਾਂ ਜੁੜਦੇ ਨਹੀਂ। ਰਾਮ ਚੰਦਰ ਕਹਿੰਦੇ ਇੱਕ ਤਾਂ ਰਾਰਾ ਲਿਖ ਦਿਓ, ਇੱਕ ਤਾਂ ਮੰਮਾ ਲਿਖ ਦਿਓ, ਜੁੜਨੇ ਸ਼ੁਰੂ ਹੋ ਜਾਣਗੇ। ਨਾਮ ਦੀ ਤਾਕਤ ਜਣਾਈ ਰਾਮ ਚੰਦਰ ਜੀ ਨੇ, ਬਸ ਦਵਾ ਦਬ ਜੁੜ ਗਏ, ਰਮੇਸ਼ਰ ਦਾ ਪੁਲ ਬੰਨ ਕੇ ਪਾਰ ਹੋ ਗਏ। ਫਿਰ ਉੱਥੇ ਜੰਗ ਸ਼ੁਰੂ ਹੋ ਗਿਆ। ਜੰਗ ਹੁੰਦਿਆਂ ਹੁੰਦਿਆਂ ਜਿਹੜਾ ਰੌਣ ਸੀ ਨਾ, ਇਸ ਦੇ ਨਾਭੀ ਦੇ ਵਿੱਚ ਅੰਮ੍ਰਿਤ ਦਾ ਕੁੰਡ ਸੀ, ਇਤਨਾ ਸੀ ਦੇਖ ਲਓ ਵਿਦਵਾਨ, ਇਤਨਾ ਸ਼ਕਤੀਸ਼ਾਲੀ ਸੀ ਰੌਣ ਸੀ ਜਿਹੜਾ। ਫਿਰ ਰਾਮ ਚੰਦਰ ਜੀ ਅੱਗੇ ਹੋਏ, ਇੱਕ ਤੀਰ ਹੁੰਦਾ ਦਾਤੀ ਵਰਗਾ, ਉਹ ਗਲ ਵੜ ਦਿੰਦਾ ਹੁੰਦਾ, ਅਤੇ ਜਿਹੜਾ ਰੌਣ ਦਾ ਭਾਈ ਸੀ ਉਹ ਕਹਿਣ ਲੱਗਿਆ ਅਵਤਾਰ ਆ ਉਹਦੇ ਨਾਲ, ਤੂੰ ਬੈਰ ਨਾ ਬਣ, ਤੂੰ ਜਿੱਤ ਨਹੀਂ ਸਕਦਾ, ਉਹ ਹੀ ਕਰਤਾ ਕੁੱਟ ਕੇ ਵਿਚਾਰਾ। ਉਹ ਰਾਮ ਚੰਦਰ ਜੀ ਕੋ ਆ ਗਿਆ, ਕਿ ਉਹਨੂੰ ਰਾਜ ਦੇਣਾ ਸੀ। ਖੈਰ ਤੀਰ ਮਾਰਨ ਸਿਰ ਥੱਲੇ ਡਿੱਪ ਪਵੇ, ਉਹ ਫੇਰ ਜੁੜ ਜਾਵੇ ਉੱਥੇ ਹੀ ਜਾ ਕੇ। ਉਹ ਜਿਹੜਾ ਸੀ ਉਸਦਾ ਭਰਾ ਭਵਿਸ਼ਣ ਕਹਿਣ ਲੱਗਿਆ ਮਹਾਰਾਜ ਇਉਂ ਨਹੀਂ ਇਹਨੇ ਮਰਨਾ, ਇਹਦੇ ਤਾਂ ਨਾਭੀ 'ਚ ਅੰਮ੍ਰਿਤ ਦਾ ਕੁੰਡ ਹੈ, ਤੁਸੀਂ ਇਉਂ ਕਰੋ ਤੀਰ ਇਹਦੇ ਨਾਭੀ 'ਚ ਮਾਰੋ। ਰਾਮ ਚੰਦਰ ਜੀ ਨੇ ਤੀਰ ਮਾਰਿਆ, ਨਾਭੀ ਦੇ ਵਿੱਚ ਡਿੱਪਿਆ, ਰੌਣ ਡਿੱਪਿਆ ਪਿਆ ਧਰਤੀ ਦੇ ਉੱਤੇ। ਰਾਮ ਚੰਦਰ ਕਿਹੜਾ ਭੁੱਲਿਆ ਜੀ, ਸਭ ਕੁਛ ਜਾਣਦਾ ਸੀ। ਲਕਸ਼ਮਣ ਨੂੰ ਕਹਿਣ ਲੱਗਾ ਇਹ ਰਾਜਨੀਤ ਕਾ, ਬਹੁਤ ਰਾਜਨੀਤੀ ਹੈ ਇਹਦੇ ਕੋਲ, ਜਾਂ ਪੰਡਿਤ ਹੋਇਆ ਇੱਕ ਤਾਂ ਇਹ, ਜਾਂ ਕੋਈ ਰਾਜਨੀਤੀ ਦੀ ਹੈ ਤਾਂ ਗੱਲਾਂ ਪੁੱਛ ਲਾ। ਲਕਸ਼ਮਣ ਗਿਆ, ਉਹ ਧਰਤੀ 'ਤੇ ਪਿਆ ਤੜਫਦਾ, ਜਾ ਕੇ ਸਿਰ ਕੰਨੀ ਖੜ ਗਿਆ। ਕਹਿੰਦਾ ਪੰਡਿਤ ਜੀ ਆਪ ਰਾਜਨੀਤਿਕ ਹੋ, ਬਹੁਤ ਪੜ੍ਹੇ ਲਿਖੇ ਹੋ, ਕੋਈ ਰਾਜਨੀਤੀ ਦੀ ਗੱਲ ਸੁਣਾ ਦਿਓ ਸਾਨੂੰ ਕੋਈ। ਅਤੇ ਰੌਣ ਕਹਿੰਦਾ ਕਾਕਾ ਜੇ ਵਸਤੂ ਜਿਹੜਾ ਲੈਂਦਾ ਨਾ ਸਿਰ ਖੜ ਕੇ, ਸਿਰ ਕੰਨੀ ਖੜ ਕੇ ਤਾਂ ਕਦੇ ਵਸਤੂ ਮਿਲੀ ਨਹੀਂ, ਚਰਨਾ ਕੰਨੀ ਖੜ ਕੇ ਮਿਲਦੀ ਹੁੰਦੀ ਹੈ ਵਸਤੂ, ਜਾਂ ਮਿਲਦੀ ਹੁੰਦੀ ਹੈ, ਤੂੰ ਤਾਂ ਸਾਡੇ ਸਿਰ ਕੰਨੀ ਆ ਕੇ ਖੜ ਗਿਆ। ਜਤ ਨੂੰ ਰਾਮ ਚੰਦਰ ਜੀ ਚਲੇ ਗਏ, ਰਾਮ ਚੰਦਰ ਜੀ ਚਰਨਾ ਕੰਨੀ ਜਾ ਕੇ ਖੜ੍ਹੇ, ਕਹਿੰਦੇ ਦੇਖ ਮਰਜ਼ਾਦਾ ਪੁਰਸ਼ੋਤਮ ਹੈ ਇਹ, ਰਾਮ ਚੰਦਰ ਜੀ ਮਰਜ਼ਾਦਾ ਪੁਰਸ਼ੋਤਮ ਨੇ, ਚਰਨਾ ਕੰਨੀ ਖੜ੍ਹੇ ਨੇ ਆ ਕੇ। ਕਹਿਣ ਲੱਗੇ ਦੱਸੋ ਫਿਰ ਸਾਨੂੰ ਕੋਈ ਰਾਜਨੀਤੀ। ਫਿਰ ਚਾਰ ਭੇਦ ਦੱਸੇ, ਸ਼ਾਮ ਦਾਮ ਭੇਦ ਦੰਡ, ਚਾਰ ਹੁੰਦੇ ਨੇ ਇਹ। ਸ਼ਾਮ ਕੀ ਕਹੇ, ਦੁਸ਼ਮਣ ਦੇ ਚਰਨ ਫੜ ਲੈਣੇ, ਕੰਮ ਕੱਢ ਲੈਣਾ, ਮਗਰੋਂ ਉਹੀ ਫੇਰ ਇਸ ਤਰ੍ਹਾਂ ਦਾ ਸਾਮ ਦਾਮ ਰੁਪਈਏ ਦੇ ਕੇ ਦਾਮ ਕਹਿੰਦੇ ਨੇ ਕਲਕੱਤੇ, ਉੱਧਰਲੀ ਬੋਲੀ ਹੈ, ਰੁਪਈਏ ਦੇ ਦੇਣੇ ਦੁਸ਼ਮਣ ਨੂੰ ਕੰਮ ਕੱਢ ਲੈਣਾ, ਤੇਲ ਪਾੜ ਦੇਣੇ ਪਾੜ ਜਿਵੇਂ ਆਪਾਂ ਨੂੰ ਪਾੜਤਾ, ਤੇਲ ਨੀਤੀ ਅੰਗਰੇਜ਼ਾਂ ਦੀ ਸੀ, ਦੇਖ ਲਓ ਆਪਣੇ ਹੀ ਪਾਈ ਅੱਧੇ ਉੱਧਰ ਕਰਤੇ ਪਾਕਿਸਤਾਨ ਕੰਨੀ, ਆਪਾਂ ਨੂੰ ਇੱਧਰ ਕਰ ਦਿੱਤਾ, ਵਾ ਹੁਣ ਬਾਂਦਰਾਂ ਵਾਂਗਣ ਆਪਣਾ ਡੰਡਾ ਖੜਕਦਾ ਹੀ ਰਹੂ, ਇੱਕ ਹੋਣਾ ਨਹੀਂ ਡੰਡਾ ਖੜਕਣੋਂ ਹਟਣਾ ਨਹੀਂ, ਜਿਵੇਂ ਬਾਂਦਰਾਂ ਦੇ ਵਿਚਾਲੇ ਪੇਲੀ ਸਿੜਦੀ ਡੰਡੇ ਰੱਖਤੇ, ਦਸਵੇਂ ਪਾਤਸ਼ਾਹ ਮਹਾਰਾਜ ਨੇ ਤਮਾਸ਼ਾ ਦੇਖੇ ਜਾਂ ਨਦੇੜ ਨੂੰ ਜਾਂਦੇ ਸੀਗੇ, ਉੱਥੇ ਬਾਂਦਰ ਸੀ ਬਹੁਤ ਫਿਰਦੇ, ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਪੇਲੀਆਂ ਸਿੱਟੋ, ਇੱਥੇ ਡੰਡੇ ਜਿਉਂ ਲੱਗੇ ਲੜਨ, ਬਾਂਦਰ ਆਪ ਤੁਸੀਂ ਮਰ ਗਏ ਲੜ ਲੜ, ਐਸਾ ਹੁੰਦਾ ਭੇਦ, ਭੇਦ ਨੀਤੀ ਕਹਿੰਦੇ ਨੇ ਇਹਨੂੰ, ਕਈ ਬੁੜੀਆਂ ਐਸੀਆਂ ਨੇ ਨਾ ਭਾਈਆਂ ਨੂੰ ਪਾੜਦੀਆਂ ਨੇ, ਭੇਦ ਨੀਤੀ ਹੁੰਦੀ ਆ ਉਹਨਾਂ ਦੇ ਵਿੱਚ, ਅਤੇ ਛੋਟੇ ਨੂੰ ਕੁਛ ਕਹਿ ਦੇਣਾ, ਬੜੇ ਨੂੰ ਕੁਛ ਕਹਿ ਦੇਣਾ, ਲੜਾ ਦੇਣੇ, ਅੱਡੋ ਅੱਡੀ ਕਰ ਦੇਣੇ, ਬਸ ਵੀ ਇਹ ਅੱਡ ਹੋਣਗੇ ਸਾਡਾ ਰਾਜ ਹੋਊਗਾ, ਹੁਣ ਇਕੱਠਿਆਂ ਜਿੱਦਾਂ ਦੋਵਾਂ ਦਾ, ਐਸਾ ਹੁੰਦਾ। ਖੈਰ ਫਿਰ ਸਾਹਮਣੇ ਖੜ੍ਹੇ ਨੇ ਰਾਮ ਚੰਦਰ ਜੀ, ਅਤੇ ਰੌਣ ਕਹਿਣ ਲੱਗਾ, ਮਹਾਰਾਜ ਬੜੀ ਕਿਰਪਾ ਕਰੀ ਤੁਸੀਂ, ਮੇਰਾ ਸਰਾਪ ਟਾਲ ਦਿੱਤਾ। ਕਹਿੰਦੇ ਜਿਹੜਾ ਪਰਮੇਸ਼ੁਰ ਦੇ ਇੱਥੋਂ ਮਰਦਾ ਨਾ, ਕਹਿੰਦੇ ਉਹ ਮੁਕਤ ਹੋ ਜਾਂਦਾ, ਗੁਰਮੁਖੋ ਮੁਕਤ, ਕੈਸੇ ਮੁਕਤ ਹੋ ਜਾਂਦਾ, ਜੈਸੇ ਮੂਲਾ ਖੱਤਰੀ ਸੀ, ਮੂਲਾ ਖੱਤਰੀ ਗੁਰੂ ਨਾਨਕ ਦੇ ਮਹਾਰਾਜ ਦਾ ਬਚਨ ਨਾ ਮੰਨਿਆ, ਸਰਾਪ ਹੋ ਗਿਆ, ਦਸਵੇਂ ਜਾਮੇ ਕਹਿੰਦੇ ਬਖਸ਼ਾਂਗੇ ਹੁਣ, ਮਹਾਰਾਜ ਜੀ ਨੇ ਦੇਰ ਚਲੇ ਗਏ, ਗਰਾਵਰੀ ਦੇ ਲਵੇ ਲਵੇ ਜਾਂਦੇ ਨੇ ਤੁਰੇ ਸਿੱਖਾਂ ਸਮੇਤ, ਬਹੁਤ ਬੜਾ ਟਿੱਬਾ ਦੇਖਿਆ ਅੱਗੇ ਚਾੜ, ਉਹਦੇ ਵਿੱਚ ਸਾਹਾ ਬੈਠਾ ਸੀ, ਸਾਹਾ, ਮਹਾਰਾਜ ਜੀ ਨੇ ਦੋ ਤੀਰ ਜੋੜੇ ਚਿੱਲੇ ਦੇ ਵਿੱਚ, ਉਹ ਝਾੜ ਦੇ ਵਿੱਚ ਮਾਰੇ ਨਿਕਲਿਆ ਸਾਹਾ, ਉਹਦੇ ਵਿੱਚ ਲੱਗੇ ਤੀਰ, ਮਰ ਗਿਆ। ਜਾ ਕੇ ਦੇਖਿਆ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਇਹ ਵਿਚਾਰਾ ਜਾਨਵਰ ਮਾਰਤਾ, ਇਹਦਾ ਕੀ ਮਤਲਬ ਹੈ ਮਾਰਨ ਦਾ? ਕਹਿਣ ਲੱਗੇ ਭਾਈ ਸਾਡਾ ਸਿੱਖ ਹੈ, ਇਹ ਸਾਡਾ ਸਿੱਖ ਆ, ਅਸੀਂ ਹੁਣ ਇਹਨੂੰ ਮੁਕਤ ਕਰਿਆ, ਮਾਰਿਆ ਨਹੀਂ, ਇਹਨੂੰ ਮੁਕਤ ਕਰਿਆ ਅਸੀਂ। ਕਹਿੰਦੇ ਜਿਹੜਾ ਬ੍ਰਹਮ ਗਿਆਨੀ ਦੇ ਹੱਥੋਂ ਮਰ ਜਾਵੇ ਨਾ, ਕਹਿੰਦੇ ਉਹ ਮੁਕਤ ਹੋ ਜਾਂਦਾ ਹੁੰਦਾ। ਦਸਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਮਹਾਰਾਜ ਜੀ, ਉਹ ਸ਼ਿਕਾਰ ਜੀਵ ਦੇ ਸਵਾਦ ਵਾਸਤੇ ਨਹੀਂ ਸੀ ਖੇਡਦੇ, ਨਾ ਨਾ, ਜੇ ਪਰਮੇਸ਼ੁਰ ਹੀ ਇਹਨਾਂ ਗੱਲਾਂ 'ਚ ਆ ਗਿਆ ਤਾਂ ਫਿਰ ਪਰਮੇਸ਼ੁਰ ਹੀ ਨਹੀਂ ਆ ਉਹ, ਐਸਾ ਹੈ। ਉਹ ਇਸ ਤਰ੍ਹਾਂ ਜਿਹੜਾ ਕਹਿੰਦੇ ਗੁਰੂ ਦੇ ਹੱਥੋਂ ਮਰਦਾ ਨਾ, ਕਹਿੰਦੇ ਉਹ ਮੁਕਤ ਹੋ ਜਾਂਦਾ। ਆਓ ਫਿਰ ਰਾਵਣ ਨੂੰ ਮਾਰ ਕੇ ਰਾਮ ਚੰਦਰ ਜੀ ਫਿਰ ਅਯੁੱਧਿਆ ਆਏ, ਕੱਲ੍ਹਲੇ ਦਿਨ ਆਏ ਨੇ। ਜਦ ਫਿਰ ਅਯੁੱਧਿਆ ਆਏ, ਅਯੁੱਧਿਆ ਵਾਸੀ ਲੋਕ ਦੀ ਜਿਹੜੇ ਅਯੁੱਧਿਆ ਵੀ ਸ਼ਹਿਰ ਹੈ, ਤਾਂ ਫਿਰ ਰਾਤ ਨੂੰ ਫਿਰ ਮਸਾਲਾਂ ਜਾਂ ਹੋਰ ਕਿਸੇ ਯੁਗਤੀ ਦੁਆਰਾ ਰੋਸ਼ਨੀ ਕਰੀ ਗਈ, ਉਸ ਨੂੰ ਫਿਰ ਦੀਵਾਲੀ ਦੇ ਨਾਮ 'ਤੇ ਪ੍ਰਸਿੱਧ ਹੋ ਗਿਆ। ਇਸ ਤਰ੍ਹਾਂ ਇਹ ਦੀਵਾਲੀ ਹੋਈ ਹੈ। ਗੁਰੂ ਘਰ ਦੇ ਵਿੱਚ ਕਿਵੇਂ ਹੋਈ ਹੈ? ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਉਹ ਜਿਹੜਾ ਚੰਦੂ ਸੀ ਦੀਵਾਨ, ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਸੀ, ਉਹਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ। ਘਰ ਇਸ ਤਰ੍ਹਾਂ ਮਹਾਰਾਜ ਜੀ ਸ਼ਹੀਦੀ ਤੋਂ ਬਾਅਦ ਫਿਰ ਗੱਦੀ 'ਤੇ ਬੈਠੇ, ਤਾਂ ਫਿਰ ਦੋ ਤਲਵਾਰਾਂ ਪਾ ਲਈਆਂ, ਤਖ਼ਤ ਤਖ਼ਤ ਬਣਾਇਆ ਜਿਹੜਾ ਢਾਹਤਾ ਸੀ, ਹੁਣ ਦੁਬਾਰੇ ਬਣਿਆ, ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਸੀਗਾ। ਤਾਂ ਉੱਥੇ ਬੈਠ ਕੇ ਫਿਰ ਕਹਿੰਦੇ ਹੁਣ ਜਿਹੜਾ ਚੰਦੂ ਹੈ ਨਾ, ਚੰਦੂ ਜੀ ਨੇ ਸਾਡੇ ਪਿਤਾ ਨੂੰ ਸ਼ਹੀਦ ਕਰਿਆ, ਜਿੰਨਾ ਚਿਰ ਅਸੀਂ ਉਸਦੇ ਨੱਕ ਦੇ ਵਿੱਚ ਨਕੇਲ ਪਾ ਕੇ ਘੜੀਸ ਕੇ ਮਾਰ ਨਹੀਂ ਨਾ ਦਿੰਦੇ, ਉਹਨਾਂ ਚਿਰ ਅਸੀਂ ਰੱਜ ਕੇ ਰੋਟੀ ਨਹੀਂ ਖਾਵਾਂਗੇ। ਇਹ ਪੜੋ ਪ੍ਰੇਮ ਨਾਲ। ਜਹਾਂਗੀਰ ਨੂੰ ਸਿਖਾ ਕੇ ਦਿੱਲੀ ਲਿਆਂਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿਖਾਲ ਕੇ ਜੋਸਤੀਆਂ ਨੂੰ ਵੀ ਜਹਾਂਗੀਰ ਤੇਰੇ 'ਤੇ ਤਾਂ ਸਾੜ ਸਤੀ ਚੜ੍ਹੀ ਹੋਈ ਹੈ, ਸਾਰਾ ਦਾਤਾ ਵੀ ਇਸ ਤਰ੍ਹਾਂ ਹੋਵੇ, ਨੌ ਹਰਗੋਬਿੰਦ ਹੋਵੇ, ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ 40 ਆਕਣ ਤੁਹਾਡੀ ਸਾਰਸਤੀ ਦੂਰ ਹੋ ਜੂ ਮਹਾਰਾਜ, ਉੱਥੇ ਚਲੇ ਗਏ। ਫਿਰ ਦਵਕਾਇਆ ਸਿੱਖਾਂ ਨੇ ਜਹਾਂਗੀਰ ਨੂੰ, ਉੱਥੋਂ ਫਿਰ ਮਹਾਰਾਜ ਜੀ ਨੂੰ ਲਿਆਂਦਾ। ਮਹਾਰਾਜ ਕਹਿੰਦੇ ਰਾਜੇ ਨਾਲ ਜਾਣਗੇ ਸਾਡੇ, ਕਹਿੰਦੇ ਕਲੀਆਂ ਫੜ ਕੇ 52 ਕਲੀ ਦਾ ਚੋਲਾ ਸਮਾ ਲਿਆ ਮਹਾਰਾਜ ਜੀ ਨੇ, ਸਾਰੇ ਰਾਜਿਆਂ ਨੂੰ ਆਜ਼ਾਦ ਕਰਤਾ, ਦਿੱਲੀ ਆ ਗਏ। ਮਹਾਰਾਜ ਦੇ ਹੱਥ ਦੇ ਵਿੱਚ ਸੀਗੀ ਸਿਮਰਨੀ, ਮੂਰਤੀਆਂ ਦੀ ਸੀ। ਜਹਾਂਗੀਰ ਰਾਜਾ ਕਹਿਣ ਲੱਗਾ, ਮਹਾਰਾਜ ਮੈਨੂੰ ਇੱਕ ਮਣਕਾ ਦੇ ਦਿਓ, ਮੈਂ ਤਸਵੀਰ ਦਾ ਜਾਮਨ ਬਣਾ ਲਾਂਗਾ। ਕਹਿਣ ਲੱਗੇ ਜਹਾਂਗੀਰ ਪੂਰੀ ਮਾਲਾ ਹੈ, ਚੰਦੂ ਦੇ ਘਰ ਵੈ ਘਰ, ਇਸ ਤਰ੍ਹਾਂ ਫਿਰ ਮਾਲਾ ਮੰਗਾ ਲਈ। ਉਹਨੂੰ ਪਤਾ ਲੱਗ ਗਿਆ ਸਾਰਾ, ਕਹਿਣ ਲੱਗਿਆ ਜਹਾਂਗੀਰ ਮਹਾਰਾਜ ਮੇਰਾ ਕੋਈ ਕਸੂਰ ਨਹੀਂ, ਚੰਦੂ ਦਾ ਕਸੂਰ ਹੈ। ਕਹਿੰਦੇ ਇਹਨੂੰ ਫੜ ਲਓ, ਫੜ ਲਿਆ, ਨਕੇਲ ਪਾ ਲਈ, ਕੁੱਟਦਿਆਂ ਕਟਾਉਂਦਿਆਂ ਕੁੱਤਿਆਂ ਨਾਲ ਖਿਲਾਉਂਦਿਆਂ, ਪਾਪੀਆਂ ਦਾ ਐਵੇਂ ਹੁੰਦਾ ਜਿਹੜਾ ਧਰਮ ਸਥਾਨ ਧਾਉਂਦਾ, ਜਿਹੜਾ ਐਸਾ ਹੁੰਦਾ। ਔਰ ਇਸ ਤਰ੍ਹਾਂ ਧਰਮ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ। ਗੁਰੂ ਲਾਹੌਰ ਲੈ ਗਏ ਉਸਨੂੰ ਗਣੇਸ਼ ਦੇ, ਉੱਥੇ ਜਾ ਕੇ ਫਿਰ ਜੀ ਤੋਂ ਤੱਤਾ ਰੇਤਾ ਪਵਾਇਆ ਸੀ ਨਾ ਮਹਾਰਾਜ ਦੇ ਸਿਰ ਦੇ ਵਿੱਚ 5ਵੇਂ ਪਾਤਸ਼ਾਹ ਦੇ, ਉਹ ਉਸਨੇ ਕੜਛੇ ਨਾਲ ਮਾਰਿਆ। ਉਹ ਫਿਰ ਉੱਥੋਂ ਫਿਰ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਕੱਲ੍ਹ ਆਏ ਨੇ ਗੁਰਮੁਖ, ਉੱਥੇ ਫਿਰ ਦੀਵਾਲੀ ਸ਼ੁਰੂ ਹੋਈ ਹੈ। ਹੁਣ ਤੁਸੀਂ ਉੱਥੇ ਜਾ ਕੇ ਦੇਖੋ ਅੰਮ੍ਰਿਤਸਰ ਜਾ ਕੇ ਕਿਵੇਂ ਸੰਗਤਾਂ ਦੇ ਉੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਹੈ। ਯਾਨੀ ਕਾਰ ਸੇਵਾ ਹੋਈ ਕਿ ਇੱਕ ਮੁੱਠੀ ਆਈ ਹੈ ਸਾਰੀ ਇਤਨੀ ਸੰਗਤਾਂ ਨੂੰ, ਬੜੇ ਬੜੇ ਜਿਹੜੇ ਸੀਗੇ ਆਣ ਮੱਤਾਂ ਦੇ ਦੇਖਣ ਵਾਲੇ ਹੈਰਾਨ ਹੋ ਗਏ ਵੀ ਇਤਨੀ ਸ਼ਰਧਾ ਸਿੱਖਾਂ ਨੂੰ, ਸੁਣੀ ਚਾਹੀਦੀ ਹੈ ਸ਼ਰਧਾ। ਆਓ ਇਸ ਤਰ੍ਹਾਂ ਇਹ ਦੀਵਾਲੀ ਦਾ ਤਿਉਹਾਰ ਹੈ, ਕੱਲ੍ਹ ਨੂੰ ਆਓ। ਇੱਕ ਤਾਂ ਕੱਲ੍ਹ ਨੂੰ ਦੀਵਾਨ ਨਹੀਂ ਲੱਗਣਾ, ਖੜਕਾ ਛੜਕਾ ਜਿਹਾ ਬਹੁਤਾ ਹੋਊਗਾ, ਅਤੇ ਪਰਸੋਂ ਤੋਂ ਸ਼ੁਰੂ ਕਰਾਂਗੇ ਫਿਰ ਆਪਾਂ। ਅਤੇ ਇਹ ਜਿਹੜਾ ਤਿਉਹਾਰ ਹੈ ਸਾਰਾ ਬਸ ਇਹ ਦੀਵਾਲੀ ਦਾ ਹੀ ਹੈ, ਕੱਲ੍ਹ ਦਾ। 6ਵੇਂ ਪਾਤਸ਼ਾਹ ਤਾਂ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਆਏ ਸਨ, ਰਾਮ ਚੰਦਰ ਜੀ ਅਯੁੱਧਿਆ ਆਏ ਸਨ। ਕਸੱਲਿਆ ਕਹਿਣ ਲੱਗੀ, ਸੁਣਿਆ ਪੁੱਤਰ ਤਾਂ ਭੀਰਣੀ ਦੇ ਜੂਠੇ ਵੇਰ ਖਾਧੇ ਨੇ। ਕਹਿੰਦਾ ਨਹੀਂ ਵਾਦਾ, ਜੂਠੇ ਤਾਂ ਨਹੀਂ ਸੀਗੇ, ਸੁੱਕੇ ਹੋਏ ਸੀ, ਭਿਵਿਓ ਭਿਉ ਦਿੰਦੀ ਸੀ ਮੈਨੂੰ ਮੂੰਹ 'ਚ। ਐਸਾ ਹੈ, ਇੱਥੋਂ ਦੀਵਾਲੀ ਚੱਲੀ ਆ ਇਹ। ਆਓ ਆਪ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਕੋਨਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜ੍ਹੋ ਬਰੇ
ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ
ਮੇਰਾ ਗੁਣ ਗੁਣ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ
ਕਹਿਣ ਲੱਗੇ ਲੈ ਪੁੱਤਰ ਜਾ ਤੂੰ ਇਉਂ ਕਹਿ ਰਹੀ ਧਾਰਮਿਕ ਸ਼ਾਸਤਰਾਂ ਦੇ ਵਿੱਚ ਲਿਖਿਆ ਗੁਰੂ ਕੰਨੀ ਨੂੰ ਔਰ ਤੱਤਵ ਤੇ ਮਹਾਂਪੁਰਸ਼ ਕੰਨੀ ਨੂੰ ਜਿਹੜਾ ਚੱਲ ਕੇ ਜਾਂਦਾ ਨਾ ਨੰਗੇ ਪੈਰੀ ਇੱਕ ਕਦਮ ਦਾ ਇੱਕ ਸੁਮੇਧ ਜੱਗ ਦਾ ਫਲ ਮਿਲਦਾ ਕਹਿੰਦੇ ਉਹਨੂੰ ਤੂੰ ਉਸ ਨੂੰ ਇਉਂ ਕਹੀ ਉਹ ਫਿਰ ਮਰਯਾਦਾ ਅਨੁਸਾਰ ਫਿਰ ਆ ਜਾਣਗੇ ਉਹ ਚਲੀ ਗਈ ਦਰੋਪਤਾ ਖੜੀ ਆ ਹੁਣ ਹੱਥ ਬੰਨੀ ਕਹਿਣ ਲੱਗੀ ਪੁੱਤਰ ਮੈਂ ਤਾਂ ਕਹਿ ਦਿੱਤਾ ਹਾਂ ਕਹਿੰਦੀ ਲਓ ਜੀ ਜੱਗ ਦਾ ਫਲ